ਸਤਨਾਮ ਵਾਹਿਗੁਰੂ ਸਾਹਿਬ ਜੀਓ। ਮਾਨਵ ਇੰਦਰ ਗਜਿੰਦਰ ਨਰਾਧਪ ਜੌਨ ਤ੍ਰਿਲੋਕ ਕੋ ਰਾਜ ਕਰੇਂਗੇ, ਕੋਟ ਇਸ਼ਨਾਨ ਗਜਾਦਿਕ ਦਾਨ ਅਨੇਕ ਸਵੰਬਰ ਸਾਜ ਬਰੇਂਗੇ, ਬ੍ਰਹਮ ਮਹੇਸ਼ਰ ਵਿਸ਼ਨ ਸਚੇ ਪਤ ਅੰਤ ਫਸੇ ਜਮ ਫਾਸ ਪਰੇਂਗੇ। ਜੇ ਨਰ ਸ੍ਰੀ ਪਤ ਕੇ ਪ੍ਰਸ ਹੈ ਪਗ, ਤੇ ਨਰ ਫੇਰ ਨਾ ਦੇਹ ਧਰੇਂਗੇ। ਜੇ ਨਰ ਸ੍ਰੀ ਪਤ ਕੇ ਪ੍ਰਸ ਹੈ ਪਗ, ਤੇ ਨਰ ਫੇਰ ਨਾ ਦੇਹ ਧਰੇਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ, ਦਸਾਂ ਪਾਤਸ਼ਾਹੀਆਂ ਦੀ ਜੋਤ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ, ਤਿਨ੍ਹਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਗੁਰੂ ਰੂਪ ਸਾਧ ਸੰਗਤ ਜੀਓ, ਚੱਲਦੀ ਲੜੀਵਾਰ ਗੁਰੂ ਸ਼ਬਦ ਵਿਚਾਰ ਅਧੀਨ ਅੱਜ ਦੇ ਜੋ ਬਚਨ ਆਪ ਜੀ ਨੇ ਸਰਵਣ ਕੀਤੇ ਹਨ, ਦਸਮ ਗ੍ਰੰਥ ਵਿੱਚ ਸੁਭਾਏਮਾਨ ਬਾਣੀ ਤਵ ਪ੍ਰਸਾਦ ਸਵਈਏ, ਜੋ ਕਿ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤੀ ਹੈ, ਔਰ ਨਿਤ ਨੇਮ ਦੀਆਂ ਬਾਣੀਆਂ ਵਿੱਚ ਤੀਸਰੇ ਨੰਬਰ 'ਤੇ ਸੁਭਾਏਮਾਨ ਹੈ। ਇਸ ਬਾਣੀ ਵਿੱਚ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਉਪਦੇਸ਼ ਬਖਸ਼ਿਸ਼ ਕਰਨ ਵਾਸਤੇ ਇਸ ਧਰਤੀ ਦੇ ਬਹੁਤ ਵੱਡੀਆਂ ਸ਼ਖਸੀਅਤਾਂ, ਬੜੀਆਂ ਵੱਡੀਆਂ ਤਾਕਤਾਂ, ਬੜੇ ਵੱਡੇ ਧਰਮੀਆਂ ਔਰ ਸ਼ਕਤੀਸ਼ਾਲੀ ਲੋਕਾਂ ਦਾ ਜ਼ਿਕਰ ਕੀਤਾ ਹੈ। ਦੇਵਤਿਆਂ ਨੂੰ ਪੂਜਣ ਵਾਲਿਆਂ ਦੀ ਗੱਲ ਕੀਤੀ ਹੈ, ਇੰਦਰ ਆਦਿਕ, ਹਾਥੀ ਦਾਨ ਕਰਨ ਵਾਲੇ ਦਾਨੀ, ਚੱਕਰਵਰਤੀ ਰਾਜੇ ਜਿਹੜੇ ਹਰ ਸਮੇਂ ਇਹ ਮੂੰਹ ਤੋਂ ਗੱਲ ਕਹਿੰਦੇ ਸਨ ਵੀ ਅਸੀਂ ਤਿੰਨ ਲੋਕਾਂ ਦਾ ਰਾਜ ਕਰਾਂਗੇ, ਜਿਨ੍ਹਾਂ ਨੇ ਕਰੋੜਾਂ ਇਸ਼ਨਾਨ ਕੀਤੇ ਔਰ ਕਈ ਤਰ੍ਹਾਂ ਦੇ ਦਾਨ ਦਿੱਤੇ, ਕਈ ਤਰ੍ਹਾਂ ਦੇ ਸਵੰਬਰ ਰਚੇ, ਬ੍ਰਹਮ ਮਹੇਸ਼ਰ ਤੇ ਵਿਸ਼ਨ ਆਦਿਕ ਦੇਵਤਿਆਂ ਦੀ ਪੂਜਾ ਕਰਨ ਵਾਲੇ, ਪਰ ਜੇ ਉਹਨਾਂ ਨੇ ਸ੍ਰੀ ਪਤ ਅਕਾਲ ਪੁਰਖ ਵਾਹਿਗੁਰੂ ਦੇ ਚਰਨ ਨਹੀਂ ਪਰਸੇ, ਅਕਾਲ ਪੁਰਖ ਦੇ ਨਾਮ ਨਾਲ ਨਹੀਂ ਜੁੜੇ, ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਨੇ ਅਖੀਰ ਨੂੰ ਜਮਾਂ ਨੇ ਮੌਤ ਨੇ ਉਹਨਾਂ ਦੇ ਗਲ ਵਿੱਚ ਫਾਹੀ ਪਾ ਲਈ। ਪਰ ਜਿਹੜੇ ਮਨੁੱਖਾਂ ਨੇ, ਜਿਹੜੇ ਗੁਰਮੁਖਾਂ ਨੇ ਸ੍ਰੀ ਪਤ ਦੇ ਪੱਗ ਪਰਸੇ ਨੇ, ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਨਾਲ ਸੁਰਤ ਜੋੜੀ ਹੈ, ਉਹ ਮਨੁੱਖ ਹਜ਼ੂਰ ਕਹਿੰਦੇ ਪਰਤ ਕੇ ਫਿਰ ਦੇਹ ਨਹੀਂ ਤਰਨਗੇ, ਭਾਵ ਜਨਮ ਮਰਨ ਵਿੱਚ ਨਹੀਂ ਪੈਣਗੇ। ਗੁਰਬਾਣੀ ਅੰਦਰ ਸੰਸਾਰ ਦਾ ਤਮਾਸ਼ਾ ਬਿਆਨ ਕੀਤਾ ਗਿਆ ਹੈ। ਜਦੋਂ ਇੱਥੇ ਮਨੁੱਖ ਜਨਮ ਲੈਂਦਾ ਤੇ ਜਿਉਂ ਜਿਉਂ ਉਹਦੀ ਤ੍ਰਿਸ਼ਨਾ ਵੱਡੀ ਹੁੰਦੀ ਹੈ, ਤਿਉਂ ਤਿਉਂ ਉਹਦੇ ਦਾਅਵੇ ਵੀ ਵੱਡੇ ਹੋ ਜਾਂਦੇ ਨੇ। ਉਹ ਕਹਿੰਦਾ ਮੈਂ ਇਹ ਕਰਾਂਗਾ, ਇੱਥੇ ਸ਼ਬਦ ਵਰਤੇ ਨੇ ਜੌਣ ਤਿਰਲੋਕ ਕੋ ਰਾਜ ਕਰੇਗੇ। ਜਿਨ੍ਹਾਂ ਦੀ ਮੰਜ਼ਿਲ, ਜਿਨ੍ਹਾਂ ਦੀ ਤ੍ਰਿਸ਼ਨਾ ਇੰਨੀ ਵੱਡੀ ਸੀ ਮਨ ਦੀ ਕਿ ਉਹਨਾਂ ਨੇ ਮਨ ਦੇ ਵਿੱਚ ਸੋਚਿਆ ਵੀ ਅਸੀਂ ਤਿੰਨ ਲੋਕਾਂ 'ਤੇ ਫਤਿਹ ਪ੍ਰਾਪਤ ਕਰਨੀ ਹੈ, ਇੰਨੀ ਇੱਛਾ ਜਿਨ੍ਹਾਂ ਵਿੱਚ, ਇੰਨੀ ਸ਼ਕਤੀ। ਅਖੀਰ ਨੂੰ ਕਹਿੰਦੇ ਅਕਾਲ ਪੁਰਖ ਦੇ ਨਾਮ ਤੋਂ ਖਾਲੀ ਹੋਣ ਕਰਕੇ ਇੱਥੇ ਰੁਲ ਗਏ, ਇਹ ਜ਼ਮੀਨ ਉਹਨਾਂ ਨੂੰ ਖਾ ਗਈ, ਮਿੱਟੀ ਵਿੱਚ ਸਮਾ ਗਏ। ਬਾਕੀ ਨਾਮ ਨਿਸ਼ਾਨ ਵੀ ਇਸ ਧਰਤੀ 'ਤੇ ਉਹਨਾਂ ਦਾ ਕਾਇਮ ਨਹੀਂ। ਭਗਤ ਕਬੀਰ ਜੀ ਨੇ ਇੱਕ ਬਹੁਤ ਪਿਆਰਾ ਬਚਨ ਇਸ ਸੰਸਾਰ ਦੀ ਸੱਚਾਈ ਦਰਜ ਕੀਤੀ। ਵੈਸੇ ਸਤਿਗੁਰੂ ਕਲਗੀਧਰ ਪਾਤਸ਼ਾਹ ਦਾ ਜਿਹੜਾ ਨਜ਼ਰੀਆ ਹੈ, ਉਹਨਾਂ ਅਨੁਸਾਰ ਸੰਸਾਰ ਵਿੱਚ ਰਹਿਣ ਵਾਸਤੇ ਖੁਦ ਉਹ ਸ਼ਾਹੀ ਬਾਈ ਸ਼ਾਹੀ ਠਾਠ ਵਾਲੇ ਸਨ, ਆਪ ਘੋੜਿਆਂ 'ਤੇ ਚੜ੍ਹਨ ਵਾਲੇ, ਹਾਥੀਆਂ 'ਤੇ ਅਸਵਾਰੀਆਂ ਕਰਨ ਵਾਲੇ, ਚੰਗੇ ਤੋਂ ਚੰਗੇ ਵਸਤਰ ਪਾਉਣ ਵਾਲੇ। ਪਰ ਉਹਨਾਂ ਨੇ ਵੇਖਿਆ ਵੀ ਸੰਸਾਰ ਦੇ ਲੋਕ ਇਸ ਦਿਸਦੇ ਸੰਸਾਰ ਨੂੰ ਵੇਖ ਕੇ ਇਹਦੇ ਅੰਦਰ ਕਿੰਨੀ ਗੂੜੀ ਪ੍ਰੀਤ ਪਾ ਕੇ ਬੈਠੇ ਨੇ, ਜੋ ਅੱਤ ਝੂਠਾ ਹੈ, ਜਿਹੜਾ ਨਾਲ ਨਿਭਣ ਵਾਲਾ ਨਹੀਂ, ਜਿਹਦੇ ਵਿੱਚੋਂ ਕਹਿ ਲਵੋ ਵੀ ਇੱਕ ਕਿਣਕਾ ਵੀ ਮਨੁੱਖ ਦੇ ਨਾਲ ਤੁਰਨ ਵਾਲਾ ਨਹੀਂ, ਉਹਦੇ ਨਾਲ ਇੰਨੀ ਡੂੰਘੀ ਸਾਂਝ। ਨਾਲ 'ਤੇ ਕੀ ਤੁਰਨਾ ਹੈ? ਕਬੀਰ ਸਾਹਿਬ ਨੇ ਦੋ ਸਲੋਕ ਕਹੇ ਨੇ, ਇਹ ਸਾਰੀ ਬਾਣੀ ਵੈਰਾਗ ਦੀ ਹੈ। ਉਹਨਾਂ ਨੇ ਬਚਨ ਕੀਤੇ ਸੰਸਾਰ ਨੂੰ ਪੇਖਣਾ, ਪੇਖਣਾ ਦੇ ਅਰਥ ਨੇ ਤਮਾਸ਼ਾ। ਕਹਿੰਦੇ ਜਿਹੜਾ ਸੰਸਾਰ ਹੈ, ਜਿੱਥੇ ਅਸੀਂ ਰਹਿ ਰਹੇ ਹਾਂ, ਜਿੱਥੇ ਵਿਚਰ ਰਹੇ ਹਾਂ, ਇਹ ਇੰਜ ਹੈ ਜਿਵੇਂ ਕਿਸੇ ਮੇਲੇ ਵਿੱਚ ਇੱਕ ਤਮਾਸ਼ਾ ਮਦਾਰੀ ਵਾਲਾ ਤਮਾਸ਼ਾ ਲਾ ਕੇ ਬੈਠਾ, ਤਮਾਸ਼ੇ ਵਿਖਾ ਰਿਹਾ, ਲੋਕਾਂ ਦਾ ਘੇਰਾ ਉਹਦੇ ਦੁਆਲੇ ਖੜਾ ਹੈ, ਭੀੜ ਹੈ, ਇੱਕ ਦੂਜੇ ਨੂੰ ਲੋਕ ਧੱਕੇ ਮਾਰਦੇ ਨੇ, ਤਮਾਸ਼ੇ ਵਿੱਚ ਕਈ ਕੁਝ ਵਿਖਾਇਆ ਜਾ ਰਿਹਾ। ਪਰ ਉਸ ਤਮਾਸ਼ੇ ਵਿੱਚ ਤੇ ਇਹਦੇ ਵਿੱਚ ਇਹ ਫਰਕ ਹੈ ਕਿ ਉਸ ਤਮਾਸ਼ੇ ਵਿੱਚ ਜਿੰਨਾ ਚਿਰ ਮਰਜ਼ੀ ਦੇਖ ਸਕਦਾ। ਕਬੀਰ ਸਾਹਿਬ ਕਹਿੰਦੇ ਸੰਸਾਰ ਰੂਪੀ ਤਮਾਸ਼ੇ ਨੂੰ ਵੇਖਣ ਦੀ ਸਿਰਫ ਹੱਦ ਬਣੀ ਹੈ, ਅਕਾਲ ਪੁਰਖ ਵਾਹਿਗੁਰੂ ਨੇ ਸਮਾਂ ਵਿਥਿਆ, ਜਦੋਂ ਸਮਾਂ ਖਤਮ ਹੋ ਗਿਆ ਤੇ ਇਸ ਤਮਾਸ਼ੇ ਤੋਂ ਬਾਹਰ ਕੱਢ ਦਿੰਦਾ ਹੈ। ਕਬੀਰ ਜੀ ਦਾ ਬਚਨ ਹੈ, ਐਸੋ ਇਹ ਸੰਸਾਰ ਪੇਖਣਾ, ਰਹਿਣ ਨਾ ਕੋਊ ਪਈ ਹੈ ਰੇ। ਇਹ ਸੰਸਾਰ ਇਸ ਤਰ੍ਹਾਂ ਦਾ ਪੇਖਣਾ ਹੈ, ਪੇਖਣਾ ਦਾ ਮਤਲਬ ਤਮਾਸ਼ਾ ਹੈ, ਜਿਵੇਂ ਕੋਈ ਤਮਾਸ਼ਾ ਚੱਲ ਰਿਹਾ, ਨਕਲੀ, ਅਸਲ ਵਿੱਚ ਨਹੀਂ ਹੈ, ਕਿਸੇ ਚੀਜ਼ ਦਾ ਰੋਲ ਕੀਤਾ ਜਾ ਰਿਹਾ, ਕਿਸੇ ਚੀਜ਼ ਦਾ ਨਾਟਕ ਖੇਡਿਆ ਜਾ ਰਿਹਾ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਇੱਕ ਪਵਿੱਤਰ ਬਾਣੀ ਦਾ ਨਾਮ ਵੀ ਬਚਿੱਤਰ ਨਾਟਕ ਹੈ, ਜਿਹੜਾ ਸਿਰਲੇਖ ਹੈ, ਹੈਡਿੰਗ ਹੈ, ਉਹਦਾ ਨਾਮ ਹੈ ਵਿਚਿੱਤਰ ਨਾਟਕ। ਵਿਚਿੱਤਰ ਦਾ ਅਰਥ ਹੈ ਹੈਰਾਨ ਕਰ ਦੇਣ ਵਾਲਾ, ਕਿਉਂਕਿ ਨਾਟਕ ਜਿਹੜੇ ਖੇਡੇ ਜਾਂਦੇ ਨੇ, ਵੇਖਣਾ ਜਿਹੜਾ ਖੇਡਿਆ ਜਾਂਦਾ, ਤਮਾਸ਼ਾ ਖੇਡਿਆ ਜਾਂਦਾ, ਜਦੋਂ ਅਸੀਂ ਉਹਨੂੰ ਵੇਖਣ ਵਾਸਤੇ ਕੋਈ ਮਨੁੱਖ ਜਾਏ ਤੇ ਇੱਕ ਗੱਲ ਉਹਨੂੰ ਯਾਦ ਰਹਿੰਦੀ ਹੈ ਵੀ ਇਹ ਨਕਲੀ ਹੈ, ਅਸਲੀ ਨਹੀਂ। ਕੋਈ ਸਰਕਸ ਹੈ, ਕੋਈ ਫਿਲਮ ਵੇਖੀ ਜਾ ਰਹੀ ਹੈ, ਕੋਈ ਸੀਰੀਅਲ ਚੱਲ ਰਿਹਾ, ਜਾਂ ਕਿਤੇ ਹੋਰ ਕੋਈ ਖੇਡ ਚੱਲ ਰਹੀ ਹੈ, ਤੇ ਉੱਥੇ ਮਨੁੱਖ ਇਸ ਨੂੰ ਮਦਾਰੀ ਦੀ ਖੇਡ ਨੂੰ ਸੱਚ ਨਹੀਂ ਸਮਝਦਾ, ਉਹਨੂੰ ਪਤਾ ਵੀ ਇਹ ਬਣਾਇਆ ਹੋਇਆ, ਇਹ ਰੋਲ ਕੀਤਾ ਜਾ ਰਿਹਾ, ਕਿਸੇ ਦਾ ਨਾਟਕ ਖੇਡਿਆ ਜਾ ਰਿਹਾ। ਪਰ ਗੁਰੂ ਸਾਹਿਬ ਨੇ ਸੰਸਾਰ ਨੂੰ ਇੱਕ ਵਿਚਿੱਤਰ ਨਾਟਕ ਕਿਹਾ। ਵਿਚਿੱਤਰ ਦਾ ਮਤਲਬ ਹੈਰਾਨ ਕਰ ਦੇਣ ਵਾਲਾ। ਹੈਰਾਨ ਕਰ ਦੇਣ ਵਾਲਾ ਕਿਉਂ ਹੈ? ਕਿਉਂਕਿ ਸੰਸਾਰ ਦੇ ਜਿੰਨੇ ਨਾਟਕ ਨੇ, ਰਾਮਲੀਲਾ ਚੱਲਦੀ ਹੈ, ਹੁਣ ਦੋ ਮਨੁੱਖ ਨੇ, ਇੱਕ ਰਾਮਚੰਦਰ ਬਣਿਆ, ਇੱਕ ਰਾਵਣ ਬਣਿਆ, ਇੱਕ ਉਹਨਾਂ ਦਾ ਆਪਣਾ ਨਾਮ ਹੈ, ਪਰ ਜਿਹੜਾ ਰਾਮ ਬਣਿਆ ਉਹ ਇਹ ਕਦੀ ਨਹੀਂ ਭੁੱਲਦਾ ਵੀ ਮੈਂ ਰਾਮ ਦਾ ਨਾਟਕ ਖੇਡ ਰਿਹਾ, ਮੈਂ ਰਾਮ ਆਪ ਨਹੀਂ। ਜਿਉਂ ਹੀ ਉਹ ਨਾਟਕ ਖਤਮ ਹੁੰਦਾ, ਕੱਪੜੇ ਲਾਹ ਕੇ ਰੱਖ ਦਿੰਦਾ, ਆਪਣੇ ਪਹਿਣ ਕੇ ਚਲਾ ਜਾਂਦਾ ਹੈ। ਇਸੇ ਤਰ੍ਹਾਂ ਰਾਵਣ ਨੂੰ ਵੀ ਪਤਾ ਹੈ ਬਈ ਇਹ ਦੋ ਚਾਰ ਘੰਟੇ ਜਿਹੜੀ ਰਾਮਲੀਲਾ ਵਿੱਚ ਮੈਂ ਸ਼ੋਅ ਕਰਨਾ ਹੈ, ਨਾਟਕ ਖੇਡਣਾ, ਮੈਂ ਉਹਨਾਂ ਚਿਰ ਰਾਵਣ ਹਾਂ। ਉੱਥੇ ਉਹਨੂੰ ਕਿਹਾ ਵੀ ਰਾਵਣ ਹੀ ਜਾਏਗਾ, ਉੱਥੇ ਖੇਡ ਖੇਡਣੀ ਪਏਗੀ, ਉਹਨੂੰ ਇੱਕ ਵਾਰੀ ਮੰਨਣਾ ਪਏਗਾ ਕਿ ਮੈਂ ਰਾਵਣ, ਉਹਦੇ ਵਾਂਗੂ ਕਰਨਾ ਪਏਗਾ। ਉਹ ਰਾਵਣ ਦਾ ਖੇਡ ਖੇਡ ਰਿਹਾ ਹੈ ਔਰ ਉਸ ਨੂੰ ਚੰਗੀ ਤਰ੍ਹਾਂ ਨਿਭਾਉਂਦਾ ਹੈ, ਆਪਣੇ ਆਪ ਨੂੰ ਰਾਵਣ ਕਹਿੰਦਾ, ਆਪਣੇ ਵੱਲੋਂ ਪੂਰੀ ਮੁਦਰਾ ਬਣਾ ਲੈਂਦਾ, ਜਿਵੇਂ ਰਾਵਣ ਨੇ ਕੀਤਾ ਸੀ क्रोध विच आउंदा सी, हंकार विच बोलदा सी, उसे तरह करदा भावें कि उह रावण नहीं। पर ज्यों ही उह लीला खत्म हुई उन्हें कपड़े ला के रखे, सब कुछ भुल गया, हुण उहदा नाम रावण ने। सच्चे पातशाह जी कहिंदे भी इह संसार दे विच जिदण इह समझ आ गई कोई माता है कोई पिता है, कोई पति है कोई पत्नी है, कोई पुत्र है कोई मां है, कोई भैण है कोई भरा है, कोई राजा है कोई प्रजा है, कोई स्वामी है कोई नौकर है, कोई पढ़िया है कोई अनपढ़िया है, अमीर है गरीब है, किन्नी तरह की दुनिया है, अनेक प्रकार के जीवन ने इत्थे। कहिंदे जिस मनुख ने गुरु की मत धारण करके शब्द नाल चित जोड़िया, एक दिन उन्हूं समझ आ जांदी भी इह जिहड़ा मैं, कोई मैनू पिता कह रहा, मैं पिता का नाटक कर रहा, असल विच मैं पिता नहीं हाँ। जिस दिन समझ आ जाती तो उन्हूं पता लग जाता भी मैं मां का रोल निभा रही हाँ, नाटक खेड रही हाँ, असल विच मैं मां नहीं है। जिदन किसी बच्चे नूं समझ आउंदी उन्हूं पता लग जाता भी ये जिहड़े मेरे माता पिता ने भैण भरा ने यह नाटक खेडिया जा रहा है, ते नाटक दा मैं एक हिस्सा, मैं बिल्कुल उसे तरह अपने आप नूं भरा समझना है, पर असल विच मैं नहीं हाँ। यह है जीवन दा सार। जीवन दा बिल्कुल ठीक हिसाब यही है, इहदे तों वध होर कोई ज्ञान नहीं कि जीवन नूं किवें जीविया जाए। बड़े बड़ियां तरीके दसे गए ने जिंदगी नूं किवें जीवो, आपां रोज कहने आ जीवन जाच, जीवन जुगत, जिंदगी जीउण दा तरीका की है, गुरु तो सिखो, वो केड़ा है? इह ते बाहरी है ना। गुरु साहब कहिंदे ने भी गुरु का सिख अमृत वेले जागदा, बाणी पढ़दा, सिमरन करदा, किरत करदा, नाम जपदा, वंड छकदा, पंज ककारां दा धारनी हो जांदा, अमृत धारी हो जांदा है। इह ते इक मर्यादा है, पर यह जदों मर्यादा असी पूरी तरह निभा ली, उस दिन सानू एक होर मर्यादा का पता लग जाएगा। वो मर्यादा केड़ा है? कबीर जी नू दिस पिया भी ये सारा ते तमाशा हो रहा है, तमाशा है, एक कबीर है ते एक उहदे घर विच लोई है, कबीर दी पत्नी। जदों लोई नू वेखदे ना ते तुसी कबीर साहब जी दा एक शब्द भी पढ़ोगे, कहत कबीर सुनो रे लोई, अब तुमरी प्रतीत न होई। एदे वल ध्यान देना, क्योंकि एदे अर्थां दे उते बहुता बहुता विवाद है। जेड़े पुराने टीके ने वो कहिंदे ने कबीर साहब ने लोई नू क्या अपनी पत्नी नू, भी तू मेरी गल सुन, लोई दे नाल गल कीती, पर वह साखी होर ढंग विच चली गई, जेड़े संबंध विच गल कीती सी वह साखी वह गल नहीं कहिंदी। ते जदों नवें विचारक आए थोड़े सालां तो उन्होंने अपने ढंग नाल विचारिया, ते प्रोफेसर साहिब सिंह होरां ने एक गल लिखी, वह कहिंदे लोई दे अर्थ माता लोई नहीं, कबीर साहब दी घरवाली नहीं, लोई दे अर्थ ने लोक सृष्टि, क्योंकि लोई दे अर्थ सृष्टि भी बनते हैं, उन्होंने ये अर्थ कर दिता। पर उत्थे असल विच लोई नूं ही लोई किया गया है, कबीर साहब की पत्नी नूं, पर वह क्या इस संबंध विच नहीं, जिहदे संबंध विच कहानियां ते साखियां कहिंदियां। कबीर साहब इत्थे लोई नूं कह रहे ने कि हे लोई, कहत कबीर सुनो रे लोई, अब तुमरी प्रतीत ना होई, हुण मैं तेनूं अपनी पत्नी नहीं समझदा, हुण मेरी प्रतीत ए नहीं कि तू वाकई मेरी पत्नी है, होर की है। वो कहिंदे तू पत्नी दा पार्ट कर रही है इस गेम दे विच, इस खेड विच, इस नाटक विच जेड़ा मेरे घर विच खेड़िया जा रहा है ना, मैं तेरा पति हाँ, मैं पति दा नाटक कर रहा, तू पत्नी है, तू पत्नी दा नाटक कर रही है। एक कमाला बैठा इधर, कमाला पुत्र है, वह पुत्र का रोल अदा कर रहा है, असल विच वो मेरा पुत्र नहीं, तू मेरी पत्नी नहीं। मैं होर इन थोड़ा जा उन्हां दी बाणी विचों सिद्ध कर दिया, ਕਹਿਤ ਕਬੀਰ ਕੋਈ ਨਹੀਂ ਤੇਰਾ, ਸ਼ਬਦ ਆਵੇਗਾ ਇਹਨਾਂ ਵਿੱਚੋਂ ਤੇਰਾ ਕੋਈ ਵੀ ਨਹੀਂ ਹੈ, ਇਹਨਾਂ ਵਿੱਚੋਂ ਤੇਰਾ ਕੁਝ ਵੀ ਨਹੀਂ। ਇਹ ਸਾਰੀ ਖੇਡ ਚੱਲ ਰਹੀ ਹੈ। ਇਹਨੂੰ ਕਹਿੰਦੇ ਗਿਆਨ ਖੰਡ ਵਿੱਚ ਜਦੋਂ ਸੁਰਤ ਚਲੀ ਜਾਏ ਉਦੋਂ ਆਪਣੇ ਆਪ, ਇਹ ਮੈਂ ਬਾਣੀ ਦੇ ਅਰਥ ਕਰ ਰਿਹਾ, ਇਹ ਗੁਰਮੁਖ ਦੇ ਮਨ ਦੀ ਅਵਸਥਾ ਹੈ ਜਿੱਥੇ ਜਾ ਕੇ ਕੋਈ ਨਹੀਂ ਰਹਿੰਦਾ ਉਸਦਾ, ਔਰ ਸਾਰਾ ਸੰਸਾਰ ਉਹਦਾ ਆਪਣਾ ਹੋ ਜਾਂਦਾ, ਸਾਰਾ ਸੰਸਾਰ। ਇਸ ਦਸ਼ਾ ਵਿੱਚ ਜਾ ਕੇ, ਕਿਉਂਕਿ ਇਹਨੂੰ ਕਹਿੰਦੇ ਨੇ ਸੁਰਤ ਪਲਟ ਜਾਣੀ, ਅੱਖ ਪਲਟ ਜਾਣੀ, ਮੀਨ ਕੀ ਚੱਪਲ ਜਿਉਂ ਜੁਗਤ ਮਨ ਰੱਖੀਏ, ਜਦੋਂ ਬੰਦੇ ਦਾ ਮਨ ਬਦਲ ਜਾਏ ਨਾ, ਕਿੱਥੇ ਮਨ ਸੰਸਾਰ ਵਿੱਚ ਖੁੱਭਿਆ ਹੋਇਆ ਸੀ, ਕਿੱਥੇ ਮਨ ਸੰਸਾਰ ਨੂੰ ਛੱਡ ਕੇ ਸ਼ਬਦ ਦੀ ਦੁਨੀਆ ਵਿੱਚ, ਨਾਮ ਦੀ ਦੁਨੀਆ ਵਿੱਚ ਲੀਨ ਹੋ ਗਿਆ, ਚਰਨ ਕਮਲਾਂ ਵਿੱਚ ਚਲਾ ਗਿਆ, ਤੇ ਉਸ ਮਨ ਦੀ ਫਿਰ ਵਿਆਖਿਆ ਵੀ ਬਦਲ ਜਾਏਗੀ। ਉਹਨਾਂ ਨੇ ਬਚਨ ਕਿਹਾ, ਕਹਿਤ ਕਬੀਰ ਕੋਈ ਨਹੀਂ ਤੇਰਾ, ਹਿਰਦੈ ਰਾਮ ਕੀ ਨਾ ਜਪੈ ਸਵੇਰਾ, ਇਹਨਾਂ ਵਿੱਚੋਂ ਤੇਰਾ ਕੋਈ ਵੀ ਨਹੀਂ। ਹੁਣ ਇਹਦੇ ਅਰਥ ਇਹ ਨਹੀਂ ਵੀ ਤੁਸੀਂ ਛੱਡ ਕੇ ਤੁਰ ਜਾਓ, ਇਹਦੇ ਅਰਥ ਇਹ ਨਹੀਂ, ਕਿਉਂਕਿ ਜਦੋਂ ਤੁਸੀਂ ਨਾਟਕ ਖੇਡ ਰਹੇ ਹੋ ਤੇ ਤੁਹਾਨੂੰ ਉੱਥੇ ਆਪਣਾ ਉਹ ਨਾਮ ਵਰਤਣਾ ਹੀ ਪਏਗਾ ਵੀ ਮੈਂ ਪਤੀ ਹਾਂ, ਪਤਨੀ ਹਾਂ, ਪੁੱਤਰ ਹਾਂ, ਭਰਾ ਹਾਂ, ਭੈਣ ਹਾਂ, ਬਿਲਕੁਲ ਮੰਨਣਾ ਪਏਗਾ। ਜਿਨ੍ਹਾਂ ਨੇ ਇਹਨੂੰ ਸੱਚ ਸਮਝ ਲਿਆ ਉਹ ਦੁੱਖ ਵਿੱਚ ਡਿੱਗ ਪਏ, ਜਿਨ੍ਹਾਂ ਨੇ ਇਹਨੂੰ ਨਾਟਕ ਜਾਣ ਲਿਆ ਉਹ ਦੁਖੀ ਨਹੀਂ ਹੋਏ, ਕਿਉਂਕਿ ਨਾਟਕ ਸੱਚਾ ਨਹੀਂ ਹੁੰਦਾ। ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੇ ਵੀ ਇਹਦਾ ਖੁਲਾਸਾ ਕਰ ਦਿੱਤਾ। ਉਹ ਕਹਿੰਦੇ ਨੇ, ਜਿਉਂ ਸੁਪਨਾ ਅਰ ਪੇਖਣਾ ਐਸੇ ਜਗ ਕੋ ਜਾਣ, ਜਿਵੇਂ ਤੈਨੂੰ ਰਾਤ ਨੂੰ ਸੁਪਨਾ ਆਉਂਦਾ ਹੈ, ਜਾਗ ਖੁੱਲਣ ਨਾਲ ਟੁੱਟ ਜਾਂਦਾ ਹੈ, ਸੰਸਾਰ ਇਸ ਤਰ੍ਹਾਂ ਦਾ ਹੈ। ਪੇਖਣਾ ਦਾ ਅਰਥ ਹੈ ਤਮਾਸ਼ਾ, ਤਮਾਸ਼ਾ ਚੱਲ ਰਿਹਾ ਹੈ, ਨਾਟਕ ਚੱਲ ਰਿਹਾ ਹੈ, ਨਾਟਕ ਵਿੱਚ ਅਸਲੀ ਰੋਲ ਨਹੀਂ ਹੈ। ਜਿਉਂ ਸੁਪਨਾ ਅਰ ਪੇਖਣਾ, ਜਿਵੇਂ ਤੁਸੀਂ ਵੇਖਦੇ ਹੋ ਨਾ, ਮੈਂ ਇੱਕ ਹੋਰ ਉਦਾਹਰਨ ਦੇ ਦਿਆਂ ਵੀ ਜਦੋਂ ਸਾਹਿਬਜ਼ਾਦਿਆਂ ਦੇ ਉੱਤੇ ਕੋਈ ਫਿਲਮ ਬਣਾਈ ਜਾਂਦੀ ਹੈ, ਕਈ ਫਿਲਮਾਂ ਬਣਾਈਆਂ ਗਈਆਂ ਨੇ, ਜਾਂ 18ਵੀਂ ਸਦੀ ਦੇ ਇਤਿਹਾਸ ਦੇ ਉੱਤੇ ਕੋਈ ਫਿਲਮ ਬਣਾਈ ਜਾਂਦੀ, ਉਹਦੇ ਵਿੱਚ ਕਿਤੇ ਵਜ਼ੀਦ ਖਾਨ ਬਣ ਕੇ ਬੈਠਾ ਹੋਇਆ ਸੂਬਾ, ਜਿਹਨੇ ਛੋਟੇ ਸਾਹਿਬਜ਼ਾਦੇ ਸ਼ਹੀਦ ਕੀਤੇ ਸਨ, ਉਹਦਾ ਰੋਲ ਕਰ ਰਿਹਾ ਉਹਦੇ ਵਿੱਚ। ਕਿਸੇ ਥਾਂ ਤੇ ਗੁਰੂ ਕੇ ਸਵਾਰੇ ਉਹ ਜ਼ਕਰੀਆ ਖਾਨ ਕੋਈ ਆਦਮੀ ਬਣਿਆ ਹੋਇਆ ਤਖ਼ਤ ਤੇ ਬੈਠਾ ਤੇ ਹੁਕਮ ਦਿੰਦਾ ਹੈ, ਭਾਈ ਤਾਰੂ ਸਿੰਘ ਦੀ ਖੋਪਰੀ ਲਾ ਦਿਓ। ਕਿਤੇ ਕੋਈ ਵਜ਼ੀਦ ਖਾਨ ਬਣਿਆ ਹੋਇਆ ਹੈ, ਆਮ ਮਨੁੱਖ ਕੱਪੜੇ ਪਾ ਕੇ ਬੈਠਾ ਤੇ ਹੁਕਮ ਦਿੰਦਾ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰ ਦਿਓ, ਪਰ ਉਹ ਵਜ਼ੀਦ ਖਾਨ ਤੇ ਕਦੇ ਦਾ ਮਾਰ ਦਿੱਤਾ ਗਿਆ ਤੇ ਸਿੱਖ ਉਹਨੂੰ ਬਰਦਾਸ਼ਤ ਕਰਨਗੇ? ਜਿਨ੍ਹਾਂ ਨੂੰ ਗੁਰੂ ਕੇ ਲਾਲਾ ਨਾਲ ਪਿਆਰ ਹੈ ਵੀ ਵਜ਼ੀਦ ਖਾਨ ਹੋਵੇ ਤੇ ਜਿਉਂਦਾ ਹੋਵੇ, ਬਰਦਾਸ਼ਤ ਨਹੀਂ ਕੀਤਾ, ਉਦੋਂ ਇਹ ਖਤਮ ਕਰ ਦਿੱਤਾ ਗਿਆ ਵਜ਼ੀਦ ਖਾਨ। ਪਰ ਇਹ ਵਜ਼ੀਦ ਖਾਨ ਕਿਉਂ ਬਚ ਗਿਆ ਜਿਹਨੇ ਵਜ਼ੀਦ ਖਾਨ ਦਾ ਰੋਲ ਨਿਭਾਇਆ, ਸਿਰਫ ਨਾਟਕ ਖੇਡਿਆ, ਹੈ ਉਹ ਆਮ ਬੰਦਾ? ਇਸ ਤਰ੍ਹਾਂ ਦਾ ਇਹ ਸੰਸਾਰ ਦਾ ਸਿਸਟਮ ਗੁਰੂ ਸਾਹਿਬ ਨੇ ਕਿਹਾ, ਕਹਿੰਦੇ ਇਹ ਤਮਾਸ਼ਾ ਹੈ, ਐਸੋ ਇਹ ਸੰਸਾਰ ਪੇਖਣਾ ਰਹਿਣ ਨਾ ਕਉ ਪਈ ਹੈ, ਇੱਥੇ ਲਗਾਤਾਰ ਨਹੀਂ ਕੋਈ ਖੇਡ ਸਕਦਾ। ਜਿੰਨਾ ਤੁਹਾਨੂੰ ਸਮਾਂ ਮਿਲਿਆ ਨਾ, ਜਿਹੜਾ ਸੰਚਾਲਕ ਹੁੰਦਾ ਸਟੇਜ ਦਾ ਉਹ ਕਹਿ ਦਿੰਦਾ ਵੀ ਹੁਣ ਤੁਹਾਡੇ ਨਾਟਕ ਖੇਡਣ ਦਾ ਸਮਾਂ ਖਤਮ ਹੋ ਗਿਆ, ਪਿੱਛੇ ਹੋ ਜਾਓ, ਲਾ ਦਿੰਦਾ ਸਟੇਜ ਤੋਂ। ਜਿਹੜਾ ਸਮਾਂ ਹੈ, ਕਾਲ ਹੈ, ਜਿਹੜਾ ਮੌਤ ਹੈ, ਉਹਨੇ ਸਾਨੂੰ ਇੱਥੇ ਇਹ ਸਮਾਂ ਦਿੱਤਾ ਹੈ ਵੀ ਇੰਨੇ ਸਾਲ ਤੁਸੀਂ ਇਹ ਨਾਟਕ ਖੇਡਣਾ। ਕਿਸੇ ਨੂੰ 50 ਸਾਲ ਮਿਲ ਗਿਆ, ਕਿਸੇ ਨੂੰ 60 ਮਿਲ ਗਿਆ, ਕਿਸੇ ਨੂੰ 70 ਮਿਲ ਗਿਆ, ਤਾਂ ਉਹਨੂੰ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ, ਜਿਉਂ ਸੁਪਨਾ ਅਰ ਪੇਖਣਾ ਐਸੇ ਜਗ ਕੋ ਜਾਣ। ਇਸ ਤਰ੍ਹਾਂ ਚੰਗੀ ਤਰ੍ਹਾਂ ਸਮਝ ਲੈ, ਤਮਾਸ਼ਾ ਚੱਲ ਰਿਹਾ ਹੈ, ਫਿਰ ਸਾਰੀ ਜ਼ਿੰਦਗੀ ਦੀ ਸੋਚਣੀ ਬਦਲ ਜਾਏਗੀ, ਹੋਰ ਤਰ੍ਹਾਂ ਹੋ ਜਾਏਗੀ, ਬੰਦਾ ਇਹਦੇ ਨਾਲ ਜੁੜੇਗਾ ਨਹੀਂ ਬਹੁਤਾ। ਕਉ ਨਾਨਕ ਹਰ ਭਜਨ ਬਿਨ ਬਿਰਥਾ ਸਭ ਹੀ ਮਾਨ। ਐਵੇਂ ਝੂਠੇ ਸੰਸਾਰ ਦੇ ਵਿੱਚ ਤੂੰ ਦਾਅਵੇ ਕਰੀ ਜਾਂਦਾ, ਸੰਸਾਰ ਦੀ ਅਸਲੀਅਤ ਦੱਸੀ, ਇਸੇ ਨੂੰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਬਚਿੱਤਰ ਨਾਟਕ, ਹੈਰਾਨ ਕਰ ਦੇਣ ਵਾਲਾ ਨਾਟਕ ਹੈ। ਇੱਥੇ ਸਾਰੇ ਨਾਟਕ ਖੇਡ ਰਹੇ ਨੇ ਤੇ ਕਬੀਰ ਸਾਹਿਬ ਨੇ ਜਿੱਥੇ ਕਲਗੀਆਂ ਵਾਲੇ ਪਾਤਸ਼ਾਹ ਕਹਿੰਦੇ ਅੰਤ ਫਸੇ ਜਮ ਫਾਸ ਪਰਾਂਗੇ, ਇਹ ਜਿੰਨੇ ਵੀ ਸੰਸਾਰ ਵਿੱਚ ਆਏ ਨੇ ਜਿਨ੍ਹਾਂ ਜਿਨ੍ਹਾਂ ਨੇ ਸੰਸਾਰ ਦਾ ਨਾਟਕ ਖੇਡਿਆ ਉਹ ਫਿਰ ਜਮਾਂ ਦੀ ਫਾਈ ਵਿੱਚ ਪੈ ਗਏ, ਉਹਨਾਂ ਨੂੰ ਫਿਰ ਖੇਡਣਾ ਪਿਆ। ਤੇ ਕਬੀਰ ਸਾਹਿਬ ਦਾ ਮੈਂ ਸ਼ਬਦ ਸਾਂਝਾ ਕਰ ਰਿਹਾ ਸੀ, ਉਹ ਕਹਿੰਦੇ ਐਸੋ ਇਹ ਸੰਸਾਰ ਪੇਖਣਾ ਰਹਿਣ ਨਾ ਕੋਉ ਪਈ ਹੈ ਰੇ, ਜਿੰਨਾ ਚਿਰ ਤੈਨੂੰ ਸਮਾਂ ਮਿਲਿਆ ਇਸ ਖੇਡ ਵਿੱਚ ਖੇਡਣ ਦਾ, ਉਹਨਾਂ ਚਿਰ ਤੂੰ ਨਾਟਕ ਵਿੱਚ ਖੇਡੇਗਾ। ਅੱਗੇ ਕੀ ਹੋਏਗਾ? ਫਿਰ ਇੱਥੇ ਸੰਸਾਰ ਵਿੱਚ ਰਹਿਣ ਦਾ ਤਰੀਕਾ ਦੱਸਿਆ ਵੀ ਤੂੰ ਇਸ ਨਾਟਕ ਵਿੱਚ ਕਿਵੇਂ ਖੇਡਣਾ, ਇਸ ਖੇਡ ਵਿੱਚ ਕਿਵੇਂ ਖੇਡਣਾ। ਅੱਗੇ ਬਚਨ ਕੀਤੇ ਕਹਿੰਦੇ ਸੂਦੇ ਸੂਦੇ ਰੇਗ ਚਲੋ ਤੁਮ ਨਤਰ ਕੁਧੱਕਾ ਦਵਈ ਹੈ ਰੇ। ਤੁਸੀਂ ਵੇਖਿਆ ਹੋਵੇਗਾ ਜਦੋਂ ਕੋਈ ਦੋ ਟੀਮਾਂ ਖੇਡਦੀਆਂ ਨੇ ਤੇ ਜਿਹੜਾ ਖਿਡਾਰੀ ਉਹਦੇ ਵਿੱਚੋਂ ਥੋੜਾ ਜਿਹਾ ਨਿਯਮਾਂ ਤੋਂ ਉਲਟ ਖੇਡਦਾ, ਮੰਨ ਲਓ ਹਾਕੀ ਦਾ ਮੈਚ ਚੱਲਿਆ, ਥੋੜਾ ਜਿਹਾ ਗਲਤ ਖੇਡਿਆ ਤੇ ਰੈਫਰੀ ਨੇ ਇਸ਼ਾਰਾ ਕਰ ਦਿੱਤਾ ਵੀ ਤੂੰ ਗਲਤ ਖੇਡ ਰਿਹਾ, ਤੈਨੂੰ ਬਾਹਰ ਕੱਢ ਦਿਆਂਗੇ, ਧੱਕੇ ਪੈਣਗੇ, ਧੱਕਾ ਮਾਰ ਕੇ ਬਾਹਰ ਕੱਢਾਂਗੇ, ਤੂੰ ਸ਼ੁੱਧ ਨਹੀਂ ਖੇਡ ਰਿਹਾ। ਸੂਦੇ ਸੂਦੇ ਦਾ ਅਰਥ ਹੈ ਵੀ ਇਹ ਸੰਸਾਰ ਰੂਪੀ ਜਿਹੜੀ ਖੇਡ ਹੈ ਨਾ, ਹੁਣ ਇੱਥੇ ਅਸੀਂ ਇਹ ਵੀ ਅਰਥ ਕਰ ਦਿਆਂਗੇ ਆਪਣੀ ਮਰਜ਼ੀ ਨਾਲ ਵੀ ਛੱਡੋ ਜੀ ਸੰਸਾਰ ਤੇ ਤਮਾਸ਼ਾ ਹੈ, ਤਮਾਸ਼ੇ ਵਿੱਚ ਜੋ ਮਰਜ਼ੀ ਕਰੋ। ਨਹੀਂ ਨਹੀਂ, ਸੰਸਾਰ ਤਮਾਸ਼ਾ ਜੂ ਹੋਇਆ, ਕਹਿੰਦੇ ਜੋ ਮਰਜ਼ੀ ਕਰ ਲਓ ਇੱਥੇ, ਜਿਵੇਂ ਮਰਜ਼ੀ ਰਹੋ। ਨਹੀਂ, ਭਾਵੇਂ ਉਹ ਤਮਾਸ਼ਾ ਹੈ, ਝੂਠਾ ਹੈ, ਭਾਵੇਂ ਉਹ ਖੇਡ ਹੈ, ਸਿਰਫ ਦੋ ਟੀਮਾਂ ਝੂਠੀਆਂ ਖੇਡ ਰਹੀਆਂ ਨੇ, ਪਰ ਉਸ ਖੇਡ ਦਾ ਵੀ ਇੱਕ ਨਿਯਮ ਹੈ, ਉਹਦੇ ਵਿੱਚ ਵੀ ਤੁਹਾਨੂੰ ਆਪਣੀ ਸਾਈਡ ਤੇ ਖੇਡਣਾ ਪਏਗਾ। ਤੇ ਕਿ ਤੁਸੀਂ ਰਾਈਟ ਖੇਡ ਰਹੇ ਹੋ ਕਿ ਲੈਫਟ ਹੋ, ਕਿ ਫੁੱਲ ਬੈਕ ਹੋ, ਕਿ ਬੈਕ ਤੇ ਖੇਡ ਰਹੇ ਹੋ, ਕਿ ਸੈਂਟਰ ਵਿੱਚ ਖੇਡ ਰਹੇ ਹੋ, ਤੁਹਾਡੀ ਥਾਂ ਕਿਹੜੀ ਹੈ, ਤੁਹਾਨੂੰ ਏਰੀਆ ਦਿੱਤਾ ਗਿਆ। ਤੁਸੀਂ ਠੀਕ ਖਿਡਾਰੀ ਤਾਂ ਹੋ ਜਿੱਥੇ ਤੁਸੀਂ ਜਿੱਤਣ ਦਾ ਯਤਨ ਕਰ ਰਹੇ ਹੋ, ਉੱਥੇ ਤੁਸੀਂ ਖੇਡ ਨੂੰ ਨਿਯਮ ਨਾਲ ਖੇਡ ਰਹੇ ਹੋ। ਸੂਦੇ ਸੂਦੇ ਰੇਗ ਚਲੋ ਤੁਮ, ਇਸ ਜੀਵਨ ਰੂਪੀ ਮੈਚ ਦੇ ਵਿੱਚ, ਖੇਡ ਵਿੱਚ ਗੁਰੂ ਨੂੰ ਪੁੱਛ ਕੇ ਨਿਯਮ ਸਿੱਖ ਕੇ ਖੇਡੋ, ਚੰਗੀ ਤਰ੍ਹਾਂ ਖੇਡੋ। ਤੇ ਕਿਵੇਂ ਦੀ ਖੇਡ ਗੁਰੂ ਨੂੰ ਪਿਆਰੀ ਲੱਗਦੀ, ਮੈਂ ਇੱਕ ਸ਼ਬਦ ਸਾਂਝਾ ਕਰਦਿਆਂ, ਗੁਰੂ ਸਾਹਿਬ ਨੂੰ ਕਿਹੜਾ ਖਿਡਾਰੀ, ਜਿਵੇਂ ਰੈਫਰੀ ਕਹਿੰਦਾ ਨਾ ਇੱਕ ਪਾਸੇ ਤੇ ਧੱਕਾ ਪੈਂਦਾ ਉਸ ਖਿਡਾਰੀ ਨੂੰ, ਬਈ ਤੂੰ ਗਲਤ ਖੇਡਿਆ, ਬਈ ਬਾਹ ਫੜ ਕੇ ਖਿੱਚ ਕੇ ਧੱਕਾ ਮਾਰ ਕੇ ਬਾਹਰ ਕੱਢ ਦਿੰਦੇ ਨੇ। ਤੇ ਕੁਝ ਖਿਡਾਰੀ ਐਸੇ ਹੁੰਦੇ ਨੇ ਜਿਹਨੂੰ ਕਹਿੰਦੇ ਕਿ ਮੈਨ ਆਫ ਦਾ ਮੈਚ, ਬਈ ਇਹ ਸਾਰੇ ਮੈਚ ਦਾ ਖਾਸ ਖਿਲਾੜੀ ਹੈ, ਚੁਣਿਆ ਗਿਆ, ਅਵਾਰਡ ਦਿੱਤਾ ਜਾਏਗਾ, ਇਨਾਮ ਦਿੱਤਾ ਜਾਏਗਾ, ਬਈ ਇਹ ਕਿਉਂ ਹੈ, ਜਿੱਤੀ ਤੇ ਸਾਰੀ ਟੀਮ। ਇੱਕ ਖਿਡਾਰੀ ਨੂੰ ਇਹ ਬਿਹਤਰ ਖਿਡਾਰੀ ਹੋਣ ਦਾ ਇਨਾਮ ਕਿਉਂ ਮਿਲਿਆ? ਕਿਉਂਕਿ ਜਿੱਥੇ ਉਹ ਜਿੱਤਿਆ ਹੈ, ਜਿੱਥੇ ਖੇਡਿਆ ਹੈ, ਉੱਥੇ ਖੇਡਿਆ ਬੜੇ ਨਿਯਮ ਵਿੱਚ, ਬੜੇ ਤਰੀਕੇ ਵਿੱਚ, ਉਹਨੂੰ ਫਿਰ ਮਿਲਦੀ ਹੈ, ਇਹ ਅਵਾਰਡ ਮਿਲਦਾ ਹੈ। ਤੇ ਜਿਹੜਾ ਇੱਥੇ ਗਲਤ ਖੇਡਿਆ, ਗੁਰੂ ਸਾਹਿਬ ਨੇ ਕਿਸ ਮਨੁੱਖ ਨੂੰ ਕਿਹਾ ਵੀ ਆਹ ਤੈਨੂੰ ਇਨਾਮ ਦਿਆਂ? ਰੱਬ ਨੇ ਕਿਹਨੂੰ ਚੁਣਿਆ? ਤੁਸੀਂ ਜਪਜੀ ਸਾਹਿਬ ਵਿੱਚ ਪੜੋਗੇ ਨਾ ਪੰਚ ਪ੍ਰਵਾਨ, ਪੰਚ ਚੁਣ ਲੈਂਦਾ ਰੱਬ ਵਿੱਚੋਂ ਸ੍ਰਿਸ਼ਟੀ ਦਿਓ ਕੁਝ ਲੋਕਾਂ ਨੂੰ, ਫਿਰ ਉਹਨਾਂ ਨੂੰ ਕੀ ਕਰ ਦਿੰਦਾ? ਉਹ ਪੰਚ ਪ੍ਰਧਾਨ ਉਹਨਾਂ ਪੰਚਾਂ ਨੂੰ, ਉਹਨਾਂ ਚੁਣੇ ਹੋਏ ਲੋਕਾਂ ਨੂੰ ਪ੍ਰਧਾਨ ਕਰ ਦਿੰਦਾ, ਵੱਡੇ ਕਰ ਦਿੰਦਾ। ਪੰਚੇ ਪਾਵੇ ਦਰਗਹਿ ਮਾਨ, ਉਹਦੀ ਦਰਗਾਹ ਵਿੱਚ ਉਹਨਾਂ ਨੂੰ ਇਨਾਮ ਮਿਲਦਾ ਹੈ। ਪੰਚੇ ਸੋਹੈ ਦਰ ਰਾਜਾਨ, ਉਹਨਾਂ ਨੂੰ ਕਿਉਂ ਚੁਣਿਆ ਅਕਾਲ ਪੁਰਖ ਨੇ, ਕੀ ਕਾਰਨ ਸੀ? ਕਿਉਂਕਿ ਉਹਨਾਂ ਨੇ ਖੇਡ ਬੜੀ ਸੋਹਣੀ ਤਰ੍ਹਾਂ ਖੇਡੀ। ਹੁਣ ਮੈਂ ਉਸ ਖੇਡ ਦਾ ਥੋੜਾ ਜਿਹਾ ਜ਼ਿਕਰ ਕਰਦਿਆਂ ਵੀ ਸੰਸਾਰ ਰੂਪੀ ਇਸ ਮੈਚ ਵਿੱਚ ਕਿਹੜੀ ਖੇਡ ਗੁਰੂ ਨੂੰ ਪਿਆਰੀ ਹੈ। ਗੁਰਬਾਣੀ ਦਾ ਇੱਕ ਸ਼ਬਦ ਹੈ ਜਿਹਦੇ ਵਿੱਚ ਹਜ਼ੂਰ ਕਹਿੰਦੇ ਨੇ ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ ਲਿਵ ਲਾਏ। ਹੋਏ ਇਕੱਤਰ, ਇਹਦੇ ਵਿੱਚ ਦੋ ਗੱਲਾਂ ਨੇ, ਕਹਿੰਦੇ ਭਾਈ ਇਸ ਸੰਸਾਰ ਰੂਪੀ ਖੇਡ ਦੇ ਵਿੱਚ ਪਹਿਲਾਂ ਤੇ ਸੰਗਤ ਦੇ ਰੂਪ ਵਿੱਚ ਇਕੱਠੇ ਹੋਵੋ, ਨਾਮ ਜਪਣ ਵਾਲਿਆਂ ਦੀ ਸੰਗਤ ਕਰੋ, ਇਕੱਤਰ ਹੋ ਕੇ ਬਵੋ। ਤੇ ਦੂਸਰੀ ਗੱਲ, ਜਦੋਂ ਉੱਥੇ ਤੁਸੀਂ ਇਕੱਠੇ ਹੋ ਕੇ ਬਹਿੰਦੇ ਹੋ ਤੇ ਫਿਰ ਆਪਣੇ ਮਨ ਦੇ ਖਿੰਡੇ ਹੋਏ ਖਿਆਲਾਂ ਨੂੰ ਵੀ ਨਾਲ ਇਕੱਤਰ ਕਰੋ, ਇਕੱਠੇ ਕਰੋ, ਤੇ ਇਕੱਠੇ ਕਰਕੇ ਮਿਲੋ ਮੇਰੇ ਭਾਈ। ਕਿਹਨੂੰ ਮਿਲੋ? ਸ਼ਬਦ ਨੂੰ ਮਿਲੋ, ਸੁਰਤ ਸ਼ਬਦ ਦੇ ਵਿੱਚ ਜੋੜ ਲਓ, ਹੋਏ ਇਕੱਤਰ ਮਿਲੋ ਮੇਰੇ ਭਾਈ। ਫਿਰ ਕਹਿੰਦੇ ਦੁਬਦਾ ਦੂਰ ਕਰੋ ਲਿਵ ਲਾਏ, ਮਨ ਦੀ ਜਿਹੜੀ ਦੁਬਦਾ ਉਹਨੂੰ ਬਾਹਰ ਕੱਢ ਦਿਓ। ਥੋੜਾ ਜਿਹਾ ਸਮਾਂ 24 ਘੰਟਿਆਂ ਵਿੱਚੋਂ ਇੱਕ ਤੇ ਇਸ ਤਰ੍ਹਾਂ ਦਾ ਹੋਣਾ ਹੀ ਚਾਹੀਦਾ, ਜਦੋਂ ਬੰਦਾ ਸੰਸਾਰ ਨੂੰ ਭੁੱਲ ਜਾਏ, ਹੋਵੇ ਜਾਗਦਾ। ਵੈਸੇ ਨੀਂਦ ਤਾਂ ਬਣਾਈ ਸੀ ਅਕਾਲ ਪੁਰਖ ਨੇ ਕਿ ਬੰਦਾ ਸੰਸਾਰ ਤੋਂ, ਉਹਨੂੰ ਪਤਾ ਸੀ ਜੇ ਇਹਨੂੰ ਨੀਂਦ ਨਾ ਬਣਾਈ ਤੇ ਇਹਨੇ ਰਾਤ ਵੀ ਧਨ ਹੀ ਕਮਾਉਂਦੇ ਰਹਿਣਾ। ਉਹਨੇ ਇਹਦੀ ਮਨ ਦੀ ਸਥਿਤੀ ਜਾਣ ਲਈ ਸੀ ਵੀ ਜੇ ਰਾਤ ਨਾ ਬਣਾਈ, ਜੇ ਨੀਂਦ ਨਾ ਬਣਾਈ, ਇਹਨੇ ਰਾਤ ਵੀ ਧਨ ਹੀ ਕਮਾਈ ਜਾਣਾ, ਰਾਤ ਵੀ ਇਹਨੇ ਸੋਚੀ ਜਾਣਾ, ਰਾਤ ਵੀ ਇਹਨੇ ਬੋਲੀ ਜਾਣਾ, ਖਾਈ ਜਾਣਾ। ਤੇ ਜੇ ਇਸ ਤਰ੍ਹਾਂ ਇੱਕ ਸਾਲ ਚੱਲ ਗਿਆ ਤੇ ਪਾਗਲ ਹੋ ਜਾਏਗਾ, ਇੰਨੇ ਪਾਗਲਾਂ ਨੂੰ ਕਿੱਥੇ ਲੈ ਕੇ ਜਾਵਾਂਗਾ ਮੈਂ। ਫਿਰ ਉਹਨੇ ਇੱਕ ਸਿਸਟਮ ਬਣਾਇਆ ਵੀ 24 ਘੰਟਿਆਂ ਵਿੱਚੋਂ 7 ਘੰਟੇ ਇਹਨੂੰ ਨੀਂਦ ਆਵੇਗੀ, ਡਿੱਗੇਗਾ, ਸੰਸਾਰ ਤੋਂ ਛੁੱਟੇਗਾ। ਨੀਂਦ ਦਾ ਮਤਲਬ ਕੱਟ ਆਫ, ਸੰਸਾਰ ਦੇ ਨਾਲੋਂ ਨਾਤਾ ਟੁੱਟ ਜਾਣਾ। ਨੀਂਦ ਤਾਂ ਪੈਦਾ ਕੀਤੀ ਸੀ ਸੰਸਾਰ ਤੋਂ ਤੋੜਿਆ ਜਾਏ। ਕੁਦਰਤ ਨੇ ਜਿੱਥੇ ਸਾਨੂੰ ਸੰਸਾਰ ਨਾਲ ਜੋੜਿਆ, ਸੰਸਾਰ ਵਿੱਚ ਭੇਜਿਆ, ਇੱਥੇ ਭੇਜ ਕੇ ਵੀ ਕੁਦਰਤ ਦਾ ਇੱਕ ਨਿਯਮ ਹੈ ਵੀ 24 ਘੰਟਿਆਂ ਵਿੱਚੋਂ 7 ਘੰਟੇ ਟੁੱਟ ਜਾਏ ਦੇ ਨਾਲੋਂ, ਕਿਉਂਕਿ ਜੇ ਤੂੰ 24 ਦੇ 24 ਘੰਟੇ ਜੁੜ ਗਿਆ ਪਾਗਲ ਹੋ ਜਾਏਗਾ। ਤੁਸੀਂ ਵੇਖਿਆ ਨਾ, ਗੂੜੀ ਨੀਂਦ ਨਾ ਆਵੇ ਮਨੁੱਖ ਕਿਵੇਂ ਦਾ ਹੋ ਜਾਂਦਾ। ਨੀਂਦ ਦਾ ਕੰਮ ਤਾਂ ਬਣਾਈ ਸੰਸਾਰ ਤੋਂ ਟੁੱਟੇ 24 ਘੰਟਿਆਂ ਵਿੱਚ। ਹੁਣ ਗੁਰੂ ਸਾਹਿਬ ਨੇ ਇੱਕ ਹੋਰ ਤਰੀਕਾ ਦੱਸਿਆ, ਉਹ ਕਹਿੰਦੇ ਇਹ ਤੇ ਸੌਣਾ ਹੈ ਨਾ, ਤੂੰ ਸੌ ਗਿਆ, ਗਵਾਚ ਗਿਆ, ਕੋਈ ਪਤਾ ਨਹੀਂ ਤੂੰ ਅਮੀਰ ਹੈ ਕਿ ਗਰੀਬ ਹੈ, ਕਿ ਤੂੰ ਰਾਜਾ ਹੈ ਕਿ ਪਰਜਾ ਹੈ, ਚੋਰ ਹੈ ਕਿ ਸੰਤ ਹੈ, ਕੌਣ, ਚੇਤਾ ਭੁੱਲ ਗਿਆ ਸੌਣ ਲੱਗਿਆ ਨੀਂਦ ਵਿੱਚ। ਤੇ ਗੁਰੂ ਸਾਹਿਬ ਨੇ ਜਿਹਨੂੰ ਇੱਕ ਬਚਨ ਕਿਹਾ ਨਾ ਵੀ ਸੁਰਤ ਸ਼ਬਦ ਭਵ ਸਾਗਰ ਤਰੀਐ, ਜਿਹਨੂੰ ਕਹਿੰਦੇ ਨੇ ਸੁਣੀਐ ਲਾਗੈ ਸਹਿਜ ਧਿਆਨ, ਉੱਥੇ ਨੀਂਦ ਵਿੱਚ ਨਹੀਂ ਬੰਦਾ ਸੰਸਾਰ ਨਾਲੋਂ ਟੁੱਟਦਾ, ਜਾਗਦਾ ਹੋਇਆ ਟੁੱਟਦਾ। ਉਹਨੂੰ ਪਤਾ ਵੀ ਹੁੰਦਾ ਮੈਂ ਟੁੱਟ ਗਿਆ, ਸੰਬੰਧ ਟੁੱਟ ਗਏ ਨੇ ਸੰਸਾਰ ਨਾਲ, ਉਹ ਇਸ ਤਰ੍ਹਾਂ ਮਹਿਸੂਸ ਕਰਦਾ ਜਿਵੇਂ ਮੈਂ ਕਿਸੇ ਪਹਾੜ ਦੀ ਚੋਟੀ ਤੇ ਚਲਾ ਗਿਆ, ਰਹਿ ਗਿਆ ਬਾਜ਼ਾਰ ਇੱਥੇ ਹੀ, ਬੜੀ ਦੂਰ ਦਿਸਦਾ ਉਸਨੂੰ ਗੁਰਮੁਖ ਨੂੰ। ਜਿਹਦੀ ਸੁਰਤ ਸ਼ਬਦ ਨਾਲ ਜੁੜ ਜਾਂਦੀ ਹੈ, ਗੁਰਬਾਣੀ ਵਿੱਚ ਲੀਨ ਹੋ ਜਾਂਦੀ ਏ, ਉਹਦੀ ਆਤਮ ਸਥਿਤੀ ਜਿਹੜੀ ਹੈ ਬੜੀ ਉਚਿਆਣ ਤੇ ਚਲੀ ਜਾਂਦੀ, ਉੱਚੀ ਚਲੀ ਜਾਂਦੀ। ਭੁੱਲ ਗਈ ਦੁਕਾਨ, ਗ੍ਰਾਹਕਾਂ ਦਾ ਕਾਂਵਾ ਰੌਲੀ ਪਿੱਛੇ ਰਹਿ ਗਿਆ, ਬਾਜ਼ਾਰ ਦਾ ਧੂੜ ਧੱਪਾ ਛੁੱਟ ਗਿਆ, ਸਭ ਪਿੱਛੇ ਰਹਿ ਗਿਆ। ਤੇ ਇੱਕ ਘੰਟਾ ਜੇ ਉਹਦੇ ਤੋਂ ਬਾਹਰ ਰਹਿ ਜਾਏ ਮਨੁੱਖ, ਜਦੋਂ ਮੁੜਦਾ ਫਿਰ ਉਹਨੂੰ ਇੰਜ ਲੱਗਦਾ ਜੇ ਮੈਂ ਕਿਤੇ ਉਹ ਨਹਾ ਕੇ ਆਇਆ, ਇਸ਼ਨਾਨ ਕਰਕੇ ਕਿਸੇ ਨਦੀ ਵਿੱਚ, ਸਾਫ਼ ਸੁਥਰਾ ਬਿਲਕੁਲ, ਸਰੀਰ ਨਹੀਂ ਅੰਦਰੋਂ ਨਹਾ ਕੇ ਆਇਆ, ਆਪਣੇ ਆਪ ਨੂੰ ਧੋ ਆਇਆ 24 ਘੰਟਿਆਂ ਵਾਸਤੇ, ਕਿਉਂਕਿ ਹੁਣ ਫਿਰ ਮੈਲ ਪੈਣੀ, ਬੋਲੇਗਾ, ਵਿਚਰੇਗਾ, ਗੱਲਬਾਤ ਹੋਏਗੀ, ਇਹਨਾਂ ਝਗੜਾਂ ਵਿੱਚ ਪਵੇਗਾ, ਲੜਾਈਆਂ ਝਗੜੇ ਵੀ ਹੋਣੇ ਨੇ, ਮਾਮਲੇ ਪੈਣਗੇ, ਫਿਰ ਇਹਨਾਂ ਵਿੱਚੋਂ 24 ਘੰਟਿਆਂ ਵਾਸਤੇ ਫਿਰ ਨਿਕਲ ਜਾਂਦਾ। ਇਹਨੂੰ ਕਹਿੰਦੇ ਨੇ ਗੁਰਮਤ ਦਾ ਜਿਹੜਾ ਸੰਸਾਰ ਵਿੱਚ ਰਹਿਣ ਦਾ ਤਰੀਕਾ ਹੈ। ਕੁਦਰਤ ਨੇ ਵੀ ਲਗਾਤਾਰ ਸੰਸਾਰ ਨਾਲ ਜੁੜਨ ਦੀ ਸਾਨੂੰ ਇਜਾਜ਼ਤ ਨਹੀਂ ਦਿੱਤੀ, ਇਹ ਅਸੀਂ ਆਪ ਬਣਾ ਲਈਏ। ਵੀ ਸੁਪਨਿਆਂ ਵਿੱਚ ਵੀ ਗੁਰਬਾਣੀ ਨੇ ਬਚਨ ਕੀਤਾ, 8 ਪਹਿਰਾਂ ਦੀ ਗੱਲ ਕੀਤੀ ਤੇ ਫਿਰ ਨੀਂਦ ਦੀ ਗੱਲ ਕੀਤੀ। ਨੀਂਦ ਵਿੱਚ ਕਿਵੇਂ ਮਨਮੁੱਖ ਸੌਂਦਾ ਹੈ ਉਹਦੀ ਵੀ ਨਿਸ਼ਾਨੀ ਕਹੀਏ, ਤੇ ਨੀਂਦ ਵਿੱਚ ਗੁਰਮੁਖ ਕਿਵੇਂ ਸੌਂਦਾ ਉਹਦੀ ਵੀ ਨਿਸ਼ਾਨੀ ਕਹੀਏ। ਮਨਮੁੱਖ ਸੌਂਦਾ ਹੈ ਨਵੇਂ ਸੋਤ ਸਭ ਢਿੱਲਾ, ਉਹਦੇ ਨੌ ਦੁਆਰੇ ਢਿੱਲੇ ਹੋ ਜਾਂਦੇ ਨੇ, ਅੱਖਾਂ ਕਿਤੇ ਪਈਆਂ ਨੇ, ਸਿਰ ਕਿਤੇ ਖਿਲਰਿਆ ਹੋਇਆ। ਇਹ ਮਨਮੁੱਖ ਦੀ ਨੀਂਦ ਹੈ, ਕੋਈ ਪਤਾ ਨਹੀਂ ਕਿੱਥੇ ਪਿਆ। ਗੁਰਮੁਖ ਦੀ ਵੀ ਨੀਂਦ ਹੈ ਬਹੁਤ ਗੂੜੀ, ਗੁਰਮੁਖ ਕੋਲ ਨੀਂਦ ਗੂੜੀ ਹੈ, ਪਰ ਉਹਦੇ ਨੌ ਦੁਆਰੇ ਸੁਚੇਤ ਰਹਿੰਦੇ ਨੀਂਦ ਵਿੱਚ, ਉਹ ਇੱਧਰ ਉੱਧਰ ਨਹੀਂ ਡਿੱਗੇਗਾ, ਇੱਧਰ ਉੱਧਰ ਜਾਏਗਾ ਨਹੀਂ, ਤੇ ਤੁਸੀਂ ਥੋੜੀ ਜਿਹੀ ਆਵਾਜ਼ ਦਿਓ ਨਾਲ ਹੀ ਖੜਾ ਹੋ ਜਾਏਗਾ, ਜਾਗ ਪਏਗਾ, ਪਰ ਨੀਂਦ ਵੀ ਬੜੀ ਗੂੜੀ ਹੈ। ਇਹ ਗੁਰਮੁਖ ਦੀ ਨੀਂਦ ਹੈ, ਗਾਫਲ ਹੋ ਕੇ ਨਹੀਂ ਸੁੱਤਾ, ਜਾਗਦਾ ਹੋਇਆ ਸੁੱਤਾ, ਇਉਂ ਕਹੀਏ। ਤੇ ਮੈਂ ਇਹਦੇ ਉੱਤੇ ਇੱਕ ਪਰਿਭਾਸ਼ਾ ਮੇਰੀ ਜੋ ਸਮਝ ਵਿੱਚ ਆਈ ਏ, ਮਨਮੁਖ ਸੌਂਦਾ ਹੈ, ਮਨਮੁਖ ਜਾਗਦਾ ਹੈ, ਜਾਗ ਵਿੱਚ ਵੀ ਸੁੱਤਾ ਰਹਿੰਦਾ ਹੈ, ਪੂਰੀ ਤਰ੍ਹਾਂ ਜਾਗਦਾ ਨਹੀਂ, ਜਾਗ ਦੇ ਵਿੱਚ ਸੁੱਤਾ ਰਹਿੰਦਾ ਅੱਧਾ। ਗੁਰਮੁਖ ਸੌਂਦਾ ਹੈ ਤੇ ਉਹ ਨੀਂਦ ਦੇ ਵਿੱਚ ਵੀ ਜਾਗਦਾ ਰਹਿੰਦਾ ਹੈ। ਗੁਰਮੁਖ ਜਾਗੈ ਨੀਂਦ ਨਾ ਸੋਵੈ, ਗੁਰਮੁਖ ਨੀਂਦ ਵਿੱਚ ਪੂਰਾ ਨਹੀਂ ਸੌਂਦਾ। ਬ੍ਰਹਮ ਗਿਆਨੀ ਸਦਾ ਸਦ ਜਾਗਤ, ਬ੍ਰਹਮ ਗਿਆਨੀ ਅਹਿ ਬੁੱਧ ਤਿਆਗ, ਉਹ ਨੀਂਦ ਦੇ ਵਿੱਚ ਰਹਿੰਦਾ। ਮੈਂ ਗੱਲ ਕਰ ਰਿਹਾ ਸੀ ਕਿ ਗੁਰੂ ਸਾਹਿਬ ਨੇ ਬਚਨ ਕੀਤਾ, ਕਹਿਣ ਲੱਗੇ ਸਭ ਤੋਂ ਪਹਿਲਾਂ ਖੇਡ ਕਿਵੇਂ ਖੇਡੀਏ। ਕਹਿੰਦੇ ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਧਾ ਦੂਰ ਕਰੋ ਲਿਵ ਲਾਏ। ਫਿਰ ਇਹ ਖੇਡ ਕਿਵੇਂ ਖੇਡੀਏ, ਕਹਿਣ ਲੱਗੇ ਹਰ ਨਾਮੇ ਕੇ ਹੋਵੋ ਜੋੜੀ, ਗੁਰਮੁਖ ਬੈਸੋ ਸਫਾ ਵਿਛਾਏ। ਸਫਾ ਵਿਛਾਏ, ਜ਼ਮੀਨ ਤੇ ਬੈਠੋ ਸਫਾ ਵਿਛਾ ਕੇ, ਇਹ ਗੁਰੂ ਸਾਹਿਬ ਦਾ ਹੁਕਮ ਹੈ। ਕਿਤੇ ਕਿਤੇ ਗੁਰਮੁਖ ਕਰਦੇ ਨੇ ਸੁਵਿਧਾ ਅਨੁਸਾਰ, ਜਿਨ੍ਹਾਂ ਕੋਲ ਹੈ ਨਾ ਥਾਂ, ਉਹ ਜ਼ਮੀਨ ਤੇ ਬਹਿ ਕੇ ਅਭਿਆਸ ਕਰਦੇ ਨੇ। ਇਹ ਕੋਈ ਕਰਮ ਕਾਂਡ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਕਿਹਾ ਹੈ ਗੁਰਮੁਖ ਬੈਸੋ ਸਫਾ ਵਿਛਾਏ, ਸਫਾ ਵਿਛਾ ਕੇ ਥੱਲੇ ਬੈਠੋ, ਜ਼ਿਆਦਾ ਧਿਆਨ ਜੁੜਦਾ ਜ਼ਮੀਨ ਦੇ ਉੱਤੇ। ਬਾਅਦ ਵਿੱਚ ਜਦੋਂ ਬੰਦਾ ਇਹਦੇ ਵਿੱਚ ਪੂਰੀ ਤਰ੍ਹਾਂ ਕਾਮਯਾਬ ਹੋ ਜਾਏ, ਫਿਰ ਉਹਨੂੰ ਕੋਈ ਫਰਕ ਨਹੀਂ, ਉਹ ਜ਼ਮੀਨ ਤੇ ਬਵੇ ਕਿ ਤਖ਼ਤ ਤੇ ਬਵੇ, ਸਾਈਕਲ ਤੇ ਹੋਵੇ ਕਿ ਰੇਲ ਗੱਡੀ ਵਿੱਚ ਕਿ ਜਹਾਜ਼, ਸਭ ਇੱਕੋ ਹੀ ਹੈ, ਉੱਥੇ ਨਹੀਂ ਫਰਕ ਪੈਂਦਾ। ਪਰ ਜਿੱਥੋਂ ਆਪਾਂ ਸ਼ੁਰੂ ਕਰਨਾ, ਜਿੱਥੇ ਅਸੀਂ ਖੜੇ ਹਾਂ, ਉਹਨੂੰ ਕਹਿੰਦੇ ਗੁਰਮੁਖ ਬੈਸੋ ਸਫਾ ਵਿਛਾਏ, ਹਰ ਨਾਮੇ ਕੇ ਹੋਵੋ ਜੋੜੀ, ਤੇ ਉੱਥੇ ਬਹਿ ਕੇ ਨਾਮ ਦੇ ਨਾਲ ਸੁਰਤ ਜੋੜਨੀ ਹੈ। ਇਹਦੇ ਵਿੱਚ ਅੱਗੇ ਜਾ ਕੇ ਇੱਕ ਸ਼ਬਦ ਆਉਂਦਾ ਹੈ, ਕਰਮ ਧਰਮ ਦੋਇ ਚੌਪੜ ਸਾਧੋ। ਇੱਕ ਹੋਰ ਬਚਨ ਹੁੰਦਾ ਵੀ ਕਿਹੜੀ ਖੇਡ ਖੇਡੀਏ ਜਿਹੜੀ ਗੁਰੂ ਨੂੰ ਪਿਆਰੀ ਏ। ਉਹ ਕਹਿੰਦੇ ਨੇ ਉੱਠ ਇਸ਼ਨਾਨ ਕਰੋ ਪ੍ਰਭਾਤੇ, ਇਹ ਗੁਰੂ ਦਾ ਹੁਕਮ ਹੈ। ਇੱਥੋਂ ਖੇਡ ਸ਼ੁਰੂ ਹੋ ਗਈ, ਟਾਸ ਹੋ ਗਿਆ ਉਸ ਖੇਡ ਦਾ, ਨਾਂ ਲਿਖਿਆ ਗਿਆ ਵੀ ਇਹ ਵਿਦਿਆਰਥੀ ਖੇਡੇਗਾ ਹੁਣ ਜਿਹਨੇ ਇਸ਼ਨਾਨ ਕਰ ਲਿਆ। ਅੰਮ੍ਰਿਤ ਵੇਲੇ ਜਿਹਨੇ ਇਸ਼ਨਾਨ ਕਰ ਲਿਆ ਉਹਦੀ ਐਡਮਿਸ਼ਨ ਹੋ ਗਈ ਇਸ ਗੁਰੂ ਦੀ ਖੇਡ ਵਿੱਚ। ਉੱਠ ਇਸ਼ਨਾਨ ਕਰੋ ਪ੍ਰਭਾਤੇ ਸੋਏ ਹਰ ਆਰਾਧੇ, ਉਹਦੇ ਨਾਲ ਕੀ ਹੋਵੇਗਾ, ਕਹਿੰਦੇ ਬਿਖੜੇ ਦਾਉਂ ਲੰਘਾਵੇ ਮੇਰਾ ਸਤਿਗੁਰ। ਹੁਣ ਜਦੋਂ ਤੂੰ ਇਹ ਖੇਡ ਖੇਡੇਗਾ ਨਾ, ਤੇ ਕਈ ਮੋੜ ਐਸੇ ਨੇ ਜਿਹੜੇ ਬੜੇ ਬਿਖੜੇ ਨੇ ਦਿਨ ਵਿੱਚ ਇਸ ਖੇਡ ਵਿੱਚ, ਜਿੱਥੋਂ ਮੁੜਿਆ ਨਹੀਂ ਜਾਂਦਾ। ਸੁਖ ਸਹਿਜ ਸੇਤੀ ਘਰ ਜਾਤੇ, ਐਸੇ ਖਿਡਾਰੀ ਐਸੇ ਗੁਰਮੁਖ ਸਹਿਜ ਨਾਲ ਇਸ ਖੇਡ ਵਿੱਚੋਂ ਪਾਰ ਚਲੇ ਜਾਂਦੇ ਨੇ, ਨਿਕਲ ਜਾਂਦੇ ਨੇ। ਫਿਰ ਜਿਨ੍ਹਾਂ ਨੇ ਖੇਡ ਖੇਡੀਏ, ਹਜ਼ੂਰ ਕਹਿੰਦੇ ਜਨ ਨਾਨਕ ਗੁਰਮੁਖ ਜੋ ਨਰ ਖੇਲੈ, ਸੋ ਜਿਣ ਬਾਜੀ ਘਰ ਆਇਆ। ਉਹਨੇ ਬਾਜੀ ਜਿੱਤ ਲਈ, ਉਹਨੇ ਇਸ ਗੇਮ ਵਿੱਚੋਂ ਜਿੱਤ ਪ੍ਰਾਪਤ ਕਰ ਲਈ, ਹੁਣ ਉਹ ਚੁਣਿਆ ਗਿਆ। ਚੰਗਾ ਖੇਡਿਆ ਹੈ, ਝੂਠਾ ਸੀ, ਵੇਖੋ ਕਿਵੇਂ ਦਾ ਜੋੜ ਹੈ। ਇਹਨੂੰ ਕਹਿੰਦੇ ਵੀ ਜੀਵਨ ਜਿਉਣ ਦੀ ਜੁਗਤ। ਆਪਾਂ ਤੇ ਜੁਗਤ ਚਲੋ ਇਹ ਚੰਗੀ ਹੈ, ਅਸੀਂ ਜਿੱਥੇ ਫਸ ਕੇ ਰਹਿ ਗਏ ਨਾ ਵੀ ਆਹ ਇਹ ਜੁਗਤ ਹੈ, ਹੈ ਉਹ ਠੀਕ, ਮੈਂ ਉਹਦਾ ਖੰਡਨ ਨਹੀਂ ਕਰਾਂਗਾ। ਪਰ ਸਾਨੂੰ ਇੱਕ ਭੁਲੇਖਾ ਪੈ ਗਿਆ ਵੀ ਪੱਗ ਇਧਰ ਦੀ ਬੱਜੀ ਤੇ ਤਾਂ ਜੀਵਨ ਜੁਗਤ ਏ, ਰੋਟੀ ਇਸ ਪਾਸਿਓਂ ਪਹਿਲਾਂ ਤੋੜ ਕੇ ਖਾਣੀ ਸ਼ੁਰੂ ਕੀਤੀ ਤਾਂ ਜੁਗਤ ਹੈ, ਜੇ ਉੱਠੇ ਇਸ ਤਰ੍ਹਾਂ, ਬੈਠੇ ਇਸ ਤਰ੍ਹਾਂ, ਲਾਵਾਂ ਇਸ ਤਰ੍ਹਾਂ ਲਈਆਂ, ਤੇ ਇਹੀ ਹੈ ਜੁਗਤ। ਜੁਗਤ ਦੀ ਸ਼ੁਰੂਆਤ ਹੈ, ਪੂਰੀ ਨਹੀਂ ਜੇ ਜੁਗਤ। ਜੁਗਤ ਇਹ ਹੈ ਕਿ ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਧਾ ਦੂਰ ਕਰੋ ਲਿਵ ਲਾਈ। ਇਸ ਸੰਸਾਰ ਨੂੰ ਤਮਾਸ਼ਾ ਵੇਖਣਾ, ਰੋਲ ਅਦਾ ਕਰਨਾ, ਪਤੀ ਦਾ, ਪਤਨੀ ਦਾ, ਟੀਚਰ ਦਾ, ਵਿਦਿਆਰਥੀ ਦਾ, ਭੈਣ ਦਾ, ਭਰਾ ਦਾ, ਰਾਜੇ ਦਾ, ਪਰਜਾ ਦਾ ਰੋਲ, ਇਹ ਸਾਰਾ ਕੁਝ ਇੱਕ ਰੋਲ ਹੈ। ਜਿਹਨੂੰ ਸਮਝ ਵਿੱਚ ਆ ਗਿਆ ਉਹ ਤਰ ਗਿਆ, ਜਿਹਨੂੰ ਸਮਝ ਵਿੱਚ ਆ ਗਿਆ ਉਹ ਅੱਗੇ ਚਲਾ ਗਿਆ। ਤੇ ਮੈਂ ਬੇਨਤੀ ਕਰ ਰਿਹਾ ਸਾਂ, ਕਬੀਰ ਜੀ ਦਾ ਸ਼ਬਦ ਹੈ, ਉਹ ਕਹਿੰਦੇ ਸੰਸਾਰ ਇੱਕ ਤਮਾਸ਼ਾ, ਇਹਨੂੰ ਚੰਗੀ ਤਰ੍ਹਾਂ ਵੇਖ ਲੈ। ਕਬੀਰ ਸਾਹਿਬ ਕਹਿੰਦੇ ਐਸੋ ਇਹ ਸੰਸਾਰ ਵੇਖਣਾ, ਰਹਿਣ ਨਾ ਕੋਊ ਪਈ ਹੈ ਰੇ, ਸੂਦੇ ਸੂਦੇ ਰੇਗ ਚਲੋ ਤੁਮ। ਸੂਦੇ ਦਾ ਅਰਥ ਸ਼ੁੱਧ, ਚੰਗੀ ਤਰ੍ਹਾਂ ਇਸ ਖੇਡ ਵਿੱਚੋਂ ਲੰਘ, ਜਿਵੇਂ ਗੁਰੂ ਨੇ ਤੈਨੂੰ ਕਿਹਾ ਕੋਚਿੰਗ ਦਿੱਤੀ ਹੈ, ਸਿਖਲਾਈ ਦਿੱਤੀ ਹੈ, ਉਸ ਤਰ੍ਹਾਂ ਖੇਡੀ ਇਸ ਮੈਚ ਵਿੱਚ। ਸੁਧੇ ਸੁਧੇ ਰੇਗ, ਰੇਗ ਦਾ ਮਤਲਬ ਹੈ ਰੇਂਗਣਾ, ਜ਼ਮੀਨ ਦੇ ਉੱਤੇ ਲੰਮੇ ਪੈ ਕੇ ਤੁਰਨ, ਇਹਦਾ ਮਤਲਬ ਹੈ ਨਿਮਰਤਾ ਨਾਲ ਤੁਰੀ। ਇੱਥੇ ਰੇਂਗਣ ਦਾ ਮਤਲਬ ਹੈ ਜ਼ਮੀਨ ਤੇ ਤੁਰਨਾ, ਝੁੱਕ ਕੇ ਤੁਰਨਾ। ਸੁਧੇ ਸੁਧੇ ਰੇਂਗ ਚਲੋ ਤੁਮ ਨਤਰ, ਨਤਰ ਦਾ ਅਰਥ ਹੈ ਨਹੀਂ ਤਾਂ, ਕੁਧੱਕਾ ਦਵਈ ਖੈਰੇ, ਕੁਧੱਕਾ ਦਾ ਅਰਥ ਇੱਕ ਹੁੰਦਾ ਧੱਕਾ, ਆਪਾਂ ਕਿਸੇ ਬੰਦੇ ਨੂੰ ਥੋੜਾ ਜਿਹਾ ਧੱਕਾ ਮਾਰਨੇ ਆ ਵੀ ਪਾਸੇ ਹੋ ਜਾ, ਤੇ ਕੁਧੱਕਾ ਕੀ ਹੁੰਦਾ, ਉਹ ਹੁੰਦਾ ਵੀ ਬੜਾ ਹੀ ਕਰੂਰ ਧੱਕਾ, ਭੈੜਾ, ਜਿਵੇਂ ਕਿਸੇ ਬੰਦੇ ਨੂੰ ਗਰਦਨ ਤੋਂ ਫੜ ਕੇ ਦੂਜਾ ਖਿੱਚ ਕੇ ਬਾਹਰ ਮਾਰਦਾ। ਕਹਿੰਦੇ ਜੇ ਤੂੰ ਠੀਕ ਨਾ ਇਸ ਮੈਚ ਵਿੱਚ ਖੇਡਿਆ, ਇਹਨੂੰ ਤਮਾਸ਼ਾ ਨਾ ਸਮਝਿਆ ਤੂੰ, ਤੇ ਤੈਨੂੰ ਜਮਾਂ ਨੇ ਖਿੱਚ ਕੇ ਪਟਕਾ ਕੇ ਬਾਹਰ ਮਾਰਨਾ। ਫਿਰ ਜਮ ਡੰਡਾ ਗਲ ਸੰਗਲ ਪੜਿਆ, ਜਾਂ ਹੋਰ ਉਦਾਹਰਨਾਂ ਦਿੱਤੀਆਂ, ਰਾਮ ਸਿਮਰ ਪਛਤਾਹੇਗਾ ਮਨ, ਪਾਪੀ ਜੀਰਾ ਲੋਭ ਕਰਤ ਹੈ ਕਾਗਜ਼ ਜਿਉਂ ਗਲ ਜਾਏਗਾ। ਸਿਮਰਨ ਭਜਨ ਦਇਆ ਨਹੀਂ ਕੀਨੀ, ਤਉ ਮੁਖ ਚੋਟਾਂ ਖਾਹੇਗਾ, ਕਹਿਤ ਕਬੀਰ ਸੁਣੋ ਰੇ ਸੰਤੋ, ਸਾਧ ਸੰਗਤ ਤਰ ਜਾਹੇਗਾ। ਜੇ ਤੂੰ ਗਲਤ ਖੇਡਿਆ ਨਤਰ ਕੁਧੱਕਾ ਦਵਈ ਹੈ। ਫਿਰ ਇੱਥੇ ਇੱਕ ਹੋਰ ਬੜੀ ਅਚਰਜ ਗੱਲ ਲਿਖੀ, ਕਹਿਣ ਲੱਗੇ ਇੱਥੇ ਇੱਕ ਬਹੁਤ ਵੱਡੀ ਗੱਲ, ਜੇ ਵੀ ਇਸ ਸੰਸਾਰ ਰੂਪੀ ਤਮਾਸ਼ੇ ਵਿੱਚ ਹੋਰ ਬੜਾ ਕੁਝ ਵਾਪਰਦਾ ਹੈ, ਇਸ ਤਮਾਸ਼ੇ ਵਿੱਚੋਂ ਜਦੋਂ ਮੌਤ ਆਉਂਦੀ ਹੈ ਉਹ ਇਹ ਨਹੀਂ ਪੁੱਛਦੀ ਵੀ ਬੱਚਾ ਹੈ, ਜਵਾਨ ਹੈ ਕਿ ਵੱਡਾ ਹੈ, ਅਮੀਰ ਹੈ ਕਿ ਗਰੀਬ ਹੈ, ਕੋਈ ਵਾਹ ਨਹੀਂ ਜਾਂਦੀ ਅੱਗੇ। ਬਾਰੇ ਬੁੱਢੇ ਤਰਨੇ ਭਈਆ, ਸਗਲੇ ਜੰਮ ਜਾ ਲੈ ਜਾਈ ਹੈ ਰੇ, ਬਾਰੇ ਬੱਚੇ, ਤਮਾਸ਼ਾ ਚੱਲ ਰਿਹਾ ਸੀ ਤੇ ਬੱਚਾ ਖੜਾ ਸੀ, ਉਹਨੂੰ ਕਿਹਾ ਵੀ ਤੇਰੀ ਟਿਕਟ ਖਤਮ ਹੋ ਗਈ, ਚੱਲ ਬਾਹਰ ਹੋ ਜਾ, ਉੱਥੇ ਕੋਈ ਲਿਹਾਜ ਨਹੀਂ, ਬੱਚੇ ਨੂੰ ਬਾਹਰ ਕੱਢਤਾ। ਬਾਰੇ ਬੁੱਢੇ ਤਰੁਣੇ, ਤਰੁਣੇ ਦਾ ਅਰਥ ਹੈ ਜਵਾਨ, ਬਾਰੇ ਬੁੱਢੇ ਤਰੁਣੇ ਭਈਏ ਭਈਆ, ਸਗਲੇ ਜੰਮ ਲੈ ਜਾਈ ਹੈ ਰੇ। ਫਿਰ ਇੱਕ ਹੋਰ ਬਚਨ ਕੀਤਾ, ਕਹਿਣ ਲੱਗੇ ਮਾਣ ਸੁਬਪੁਰਾ ਮੂਸਾ ਕੀਨੋ, ਮੀਚ ਬਲਈਆ ਖਈ ਹੈ ਰੇ। ਇਹ ਮਨੁੱਖ ਚੂਹਾ ਹੈ, ਮੂਸਾ ਦਾ ਅਰਥ ਹੈ ਚੂਹਾ, ਤੇ ਮੌਤ ਦੀ ਬਿੱਲੀ, ਜਿਵੇਂ ਬਿੱਲੀ ਜਦੋਂ ਲੁਕ ਜਾਂਦੀ ਨਾ ਸਾਈਡ ਤੇ ਕਿਸੇ ਓਹਲੇ ਵਿੱਚ ਬਹਿ ਕੇ ਵੇਖਦੀ, ਤੇ ਚੂਹਾ ਜਿਹੜਾ ਛਾਲਾ ਮਾਰ ਮਾਰ ਕੇ ਨੱਚਦਾ ਵੀ ਬੜੀ ਮੌਜ ਹੈ, ਵਾਧੂ ਦਾਣੇ ਖਾਣ ਵਾਸਤੇ, ਖਾ ਖਾ ਕੇ ਛਾਲਾ ਮਾਰਦਾ ਨੱਚਦਾ, ਮੂਰਖ ਹੈ, ਉਹਨੂੰ ਇਹ ਨਹੀਂ ਪਤਾ ਵੀ ਬਿੱਲੀ ਲੁੱਕ ਕੇ ਵੇਖਣ ਡਈ, ਉਹਨੇ ਤੇਰੇ ਹੁਣੇ ਝਪਟ ਮਾਰ ਕੇ ਤੇਰਾ ਸਮਾਪਤੀ ਕਰ ਦੇਣੀ ਹੈ। ਇਸੇ ਤਰ੍ਹਾਂ ਹਜ਼ੂਰ ਕਹਿੰਦੇ ਨੇ ਮਨੁੱਖ ਮੂਸਾ ਹੈ, ਚੂਹਾ ਹੈ, ਮਾਟੀ ਕੋ ਪੂਤਰਾ ਕੈਸੇ ਨੱਚਤ ਹੈ, ਦੇਖੇ ਦੇਖੇ ਸੁਣੇ ਬੋਲੇ ਦੌਰੇ ਉਪ ਫਿਰਤ ਹੈ, ਭੱਜਦਾ ਫਿਰਦਾ। ਤੇ ਇਹਦੇ ਉੱਤੇ ਇੱਕ ਮੌਤ ਰੂਪੀ ਬਿੱਲੀ ਬੈਠੀ ਹੋਈ ਹੈ, ਉਹਦੀ ਇਹਨੂੰ ਖਬਰ ਨਹੀਂ, ਪਤਾ ਨਹੀਂ ਕਿੱਥੇ ਲੁਕੀ ਹੋਈ ਹੈ, ਬੜੀ ਨੇੜੇ ਲੁਕੀ, ਇਹਨੂੰ ਹੋਰ ਨਹੀਂ ਕਿਤੇ ਲੁਕਣਾ ਪੈਂਦਾ, ਇਹਦੇ ਸਵਾਸਾਂ ਵਿੱਚ ਮੌਤ ਲੁਕ ਕੇ ਬੈਠੀ, ਗਿਣ ਰਹੀ ਹੈ, ਗਿਣ ਰਹੀ ਹੈ ਕਿੰਨੇ ਚਲੇ ਗਏ, ਕਿੰਨੇ ਰਹਿ ਗਏ, ਇੱਕ ਇੱਕ ਨੂੰ ਵੇਖ ਰਹੀ ਹੈ ਵੀ ਕਿੱਦਣ ਹੋਣਗੇ ਸਮਾਪਤ, ਕਿੱਦਣ ਇਹਨੂੰ ਝਪਟ ਮਾਰਨੀ ਹੈ। ਇਹਨੂੰ ਕਹਿੰਦੇ ਮਾਨਸ ਬਪਰਾ ਮੂਸਾ ਕੀਨੋ, ਮੀਚ ਬਲਈਆ ਖਈ ਹੈ ਰੇ। ਫਿਰ ਇੱਕ ਹੋਰ ਬਚਨ ਕੀਤਾ, ਕਹਿਣ ਲੱਗੇ ਧਨਵੰਤਾ ਅਰ ਨਿਰਤਰ ਨਿਰਧਨ ਮਨਈ, ਤਾਂ ਕੀ ਕਛੂ ਨਾ ਕਾਨੀ ਰੇ। ਕਹਿੰਦੇ ਇਸ ਸੰਸਾਰ ਰੂਪੀ ਖੇਡ ਵਿੱਚੋਂ ਕੱਢਣ ਲੱਗਿਆਂ ਉਹ ਜਿਹੜੀ ਮੌਤ ਹੈ ਉਹ ਕਦੇ ਨਹੀਂ ਵਹਿੰਦੀ ਵੀ ਇਹ ਜਿਹੜਾ ਘਰ ਹੈ ਬੜਾ ਵੱਡਾ ਹੈ, ਡਿਉੜੀ ਬੜੀ ਵੱਡੀ ਹੈ, ਬਾਹਰ ਇੱਕ ਇੱਕ ਕਰੋੜ ਵਾਲੀਆਂ ਗੱਡੀਆਂ ਖੜੀਆਂ ਨੇ, ਪਹਿਰੇਦਾਰ ਖੜਾ ਹੈ, ਸੰਸਾਰ ਵਿੱਚ ਤੇ ਚੱਲਦਾ ਨਾ ਬੰਦਾ, ਇਸ ਘਰ ਦੇ ਕੋਲੋਂ ਲੰਘਣ ਲੱਗਿਆ ਵੀ ਥੋੜਾ ਜਿਹਾ ਬਚਾ ਹੀ ਰੱਖਦਾ। ਬੜੀ ਵੱਡੀ ਪਲੇਟ ਚਮਕਦੀ ਹੈ ਭਾਈ, ਨਾਲ ਕਈ ਅਹੁਦੇ ਲਿਖੇ ਹੋਏ ਨੇ। ਕਹਿੰਦੇ ਮੌਤ ਨਹੀਂ ਪਰਵਾਹ ਕਰਦੀ, ਭਾਵੇਂ ਪਲੇਟ ਵੱਡੀ ਲੱਗੀ ਹੋਵੇ ਤੇ ਭਾਵੇਂ ਝੁੱਗੀ ਵਿੱਚ ਬੈਠਾ ਹੋਵੇ, ਦੋਵਾਂ ਨੂੰ ਬਰਾਬਰ ਇੱਕੋ ਰੱਸੇ ਨਾਲ ਬੰਨ ਕੇ ਲਿਜਾਂਦੀ ਹੈ, ਉੱਥੇ ਕੋਈ ਫਰਕ ਨਹੀਂ ਹੈ। ਇਹ ਠੀਕ ਹੈ ਸਮਾਗਮ ਵੱਡਾ ਹੋ ਜਾਏਗਾ ਬਾਅਦ ਵਿੱਚ, ਇਹ ਫਰਕ ਪੈ ਸਕਦਾ ਹੈ, ਵੀ ਵੱਡਾ ਆਦਮੀ ਗਿਆ ਉਹਦਾ ਭੋਗ ਵੱਡਾ ਹੋ ਸਕਦਾ ਹੈ, ਸੜਕਾਂ ਬੰਦ ਹੋ ਸਕਦੀਆਂ, ਜਾਂ ਵੱਡੇ ਵੱਡੇ ਕਲਾਕਾਰ ਲੱਖ ਲੱਖ ਰੁਪਈਆ ਲੈਣ ਵਾਲੇ ਆ ਸਕਦੇ ਨੇ। ਅਮੀਰ ਲੋਕ ਜਿਹੜੇ ਨਾ ਉਹ ਫਿਰ ਪਤਾ ਕਰਦੇ ਨੇ ਵੀ ਸਭ ਤੋਂ ਜ਼ਿਆਦਾ ਪੈਸੇ ਕਿਹੜਾ ਲੈਂਦਾ ਹੈ, ਉਹਨੂੰ ਬੁਲਾਈਏ ਬਾਪੂ ਦੇ ਭੋਗ ਦੇ। ਅਮੀਰ ਨੇ ਨਾ ਤੇ ਵਿਚਾਰਾ ਗਰੀਬ ਉਹ ਤੇ ਭਾਈ ਸਾਹਿਬ ਨੂੰ ਕਹਿੰਦਾ ਵੀ ਤੁਸੀਂ 101 ਨਾਲ ਕਰ ਦਿਓ ਅਰਦਾਸ। ਕਬੀਰ ਸਾਹਿਬ ਕਹਿੰਦੇ ਨੇ ਇੱਧਰ ਫਰਕ ਹੈ, ਉਧਰ ਕੋਈ ਫਰਕ ਨਹੀਂ। ਕਹਿਣ ਲੱਗੇ ਆਪਣੇ ਆਪ ਨੂੰ ਵੱਡੇ ਕਹਿਣ ਵਾਲੇ ਹੋ, ਅੱਗੇ ਝਾਤੀ ਮਾਰ ਕੇ ਵੇਖੋ, ਉੱਥੇ ਝੁੱਗੀ ਵਾਲੇ ਤੇ ਵੱਡੀ ਕੋਠੀ ਵਾਲੇ ਬਰਾਬਰ ਲੰਮੇ ਪਾਏ ਹੋਏ ਨੇ। ਅਜੇ ਗਰੀਬ ਨੂੰ ਥੋੜੀ ਜਿਹੀ ਰਹਿਤ ਕਰ ਦਿੰਦੇ ਨੇ, ਉਹਨੂੰ ਥੋੜਾ ਜਿਹਾ ਘੱਟ ਸੇਕ ਵਾਲੇ ਪਾਸੇ ਲਿਜਾਣਗੇ, ਤੇ ਦੂਜੇ ਨੂੰ ਤੇ ਕਹਿੰਦੇ ਇਹਨੇ ਬਹੁਤ ਐਸ਼ ਲਈ, ਉਹਨੇ ਦੀ ਕਰੋ ਹਿਸਾਬ ਬਰਾਬਰ। ਧਨਵੰਤਾ ਅਰ ਨਿਰਤਨ ਮਨੇ ਤਾਂ ਕਿ ਕਛੂ ਨਾ ਕਾਨੀ ਰੇ, ਕੋਈ ਕਾਨ ਨਹੀਂ ਉਹਨਾਂ ਨੂੰ, ਕੋਈ ਪਰਵਾਹ ਨਹੀਂ। ਫਿਰ ਕਹਿੰਦੇ ਰਾਜਾ ਪਰਜਾ ਸਮ ਕਰ ਮਨ ਮਾਰੇ ਐਸੋ ਕਾਲ ਬਿਡਾਨੀ ਰੇ। ਰਾਜਿਆਂ ਨੂੰ ਤੇ ਪਰਜਾ ਨੂੰ ਬਰਾਬਰ ਲਈ ਜਾਂਦਾ। ਮਹਾਰਾਜੇ ਦੇ ਵਿੱਚੋਂ ਕੋਈ ਬਚਿਆ ਵੀ ਏ ਕਿ ਸਾਰਿਆਂ ਨੂੰ ਟੰਗ ਦਿੱਤਾ ਫੜ ਕੇ? ਕਹਿਣ ਲੱਗੇ ਹਾਂ ਬਚੇ ਨੇ ਕੁਝ, ਕੁਝ ਬਚੇ ਨੇ। ਕੌਣ? ਕਹਿੰਦੇ ਹਰ ਕੇ ਸੇਵਕ ਜੋ ਹਰ ਪਾਏ ਤਿਨ ਕੀ ਕਥਾ ਨਿਰਾਰੀ ਰੇ। ਉਹਨਾਂ ਦੀ ਕਥਾ ਕੁਝ ਵੱਖਰੀ ਏ ਸੰਸਾਰ ਨਾਲ, ਵੇਖੋ ਫਰਕ ਪਾ ਦਿੱਤਾ। ਗੁਰਬਾਣੀ ਵਿੱਚ ਮੌਤ ਸੰਬੰਧੀ ਜਿੰਨੇ ਨਿਯਮ ਲਿਖੇ ਗਏ ਨੇ ਜੀਵਨ ਸੰਬੰਧੀ, ਜਿਹੜਾ ਮਨੁੱਖ ਇਸ ਜੀਵਨ ਤੋਂ ਪਾਰ ਹੀ ਚਲਾ ਗਿਆ, ਦੇਹ ਤੋਂ ਹੀ ਪਾਰ ਚਲਾ ਗਿਆ ਜਿਉਂਦੇ ਜੀ, ਤੇ ਤੁਹਾਨੂੰ ਪਤਾ ਨਾ ਜਦੋਂ ਅਸੀਂ ਇੱਕ ਦੇਸ਼ ਛੱਡ ਕੇ ਦੂਜੇ ਵਿੱਚ ਪ੍ਰਵੇਸ਼ ਕਰ ਜਾਂਦੇ ਹਾਂ ਤੇ ਇੱਥੋਂ ਵਾਲੇ ਨਿਯਮ ਉੱਥੇ ਲਾਗੂ ਨਹੀਂ ਹੁੰਦੇ, ਸ਼ਰਨ ਲੈ ਲੈਂਦਾ ਮਨੁੱਖ। ਆ ਕਈ ਵੱਡੇ ਵੱਡੇ ਲੋਕ ਹੁੰਦੇ ਉਹਨੂੰ ਕਹਿੰਦੇ ਨੇ ਰਾਜਨੀਤਿਕ ਸ਼ਰਨ ਲਈ ਹੈ। ਕੀ ਹੁੰਦਾ ਉਹਦੇ ਨਾਲ? ਕਿ ਉਹਦੇ ਉੱਤੇ ਜਿਹੜੇ ਇੱਥੇ ਕੇਸ ਹੁੰਦੇ ਨਾ, ਇੱਥੇ ਜਿਹੜੇ ਉਹਦੇ ਉੱਤੇ ਨਿਯਮ ਲਾਗੂ ਨੇ ਇਸ ਦੇਸ਼ ਦੇ, ਉੱਥੇ ਜਾ ਕੇ ਨਹੀਂ ਹੁੰਦੇ, ਦੂਜੀ ਦੁਨੀਆਂ ਵਿੱਚ ਅਲੱਗ। ਗੁਰਮੁਖ ਕੌਣ ਹੈ, ਕਿਵੇਂ ਬਚਦਾ ਹੈ? ਉਹਦਾ ਦੇਸ਼ ਤਬਦੀਲ ਹੋ ਗਿਆ। ਜਿਹੜੇ ਦੇਸ਼ ਵਿੱਚ ਅਸੀਂ ਰਹਿੰਦੇ ਹਾਂ ਉਹਦੇ ਉਸ ਦੇਸ਼ ਵਿੱਚ ਕਾਮ ਕ੍ਰੋਧ ਲੋਭ ਮੋਹ ਹੰਕਾਰ ਮੇਰ ਤੇਰ ਇਹ ਚੀਜ਼ਾਂ ਨੇ, ਗੁਰਮੁਖ ਇਹਨਾਂ ਨੂੰ ਛੱਡ ਕੇ ਸੁਰਤ ਦੇ ਤੌਰ ਤੇ ਸ਼ਬਦ ਵਿੱਚ ਨਿਵਾਸ ਚਲਾ ਜਾਂਦਾ, ਇਹ ਦੇਸ਼ ਤਿਆਗ ਜਾਂਦਾ, ਸ਼ਬਦ ਦੀ ਦੁਨੀਆਂ ਵਿੱਚ ਚਲਾ ਜਾਂਦਾ। ਜਿਹਨੂੰ ਹਜ਼ੂਰ ਕਹਿੰਦੇ ਕਹੋ ਨਾਨਕ ਨੇ ਚਲ ਘਰ ਬਾਂਧਿਓ ਗੁਰ ਕੀ ਉਹ ਬੰਧਾ ਨੀ, ਉੱਥੇ ਚਲੇਗਾ ਜਿੱਥੇ ਇੱਥੋਂ ਦੇ ਨਿਯਮ ਨਹੀਂ ਜਾਂਦੇ, ਤਾਂ ਉਹਨਾਂ ਦੀ ਕਥਾ ਨਿਰਾਰੀ ਹੈ, ਇੱਥੋਂ ਵਾਲਾ ਕੋਈ ਨਿਯਮ ਉਹਨਾਂ ਦੇ ਉੱਤੇ ਲਾਗੂ ਨਹੀਂ ਹੁੰਦਾ, ਕੁਝ ਵੀ ਕਰ ਸਕਦੇ ਨੇ। ਐਸੇ ਲੋਕ ਜਿਨ੍ਹਾਂ ਨੂੰ ਤੁਸੀਂ ਸਿਸਟਮ ਵਿੱਚ, ਵੈਸੇ ਉਹ ਨਿਯਮ ਵਿੱਚ ਰਹਿੰਦੇ ਨੇ, ਪਰ ਜਿਹੜਾ ਤੁਸੀਂ ਕਹਿੰਦੇ ਹੋ ਨਾ ਵੀ ਇੱਥੇ ਦੇਹ ਰਹਿ ਗਈ ਹੁਣ ਤੇ ਗਏ, ਨਹੀਂ, ਗੁਰਬਾਣੀ ਨਹੀਂ ਮੰਨਦੀ ਇਸ ਨੂੰ। ਇਹ ਸੰਸਾਰੀਆਂ ਦੀ ਕਥਾ ਹੈ, ਉਹਨਾਂ ਦੀ ਨਹੀਂ। ਉਹਨਾਂ ਦੀ ਕਥਾ ਬਹੁਤ ਉੱਚੀ ਹੈ, ਦੇਹ ਛੱਡ ਵੀ ਜਾਣ ਦੇ ਫਿਰ ਬਣਾ ਲੈਣ, ਕੀ ਫਰਕ ਪੈਂਦਾ? ਇੱਥੇ ਨੇ ਨਾ ਪੰਜ ਤੱਤ, ਕਿੱਥੋਂ ਲੈਣੇ ਨੇ? ਆ ਚੁੱਕੀਆਂ ਚਾਰ ਇੱਟਾਂ ਇਕੱਠੀਆਂ ਕੀਤੀਆਂ, ਫਿਰ ਖੜੇ ਹੋ ਗਏ, ਫਿਰ ਖਿਲਾਰ ਦਿੱਤੀਆਂ, ਕੀ ਫਰਕ ਪੈਂਦਾ ਉਹਨਾਂ ਨੂੰ? ਤਾਂ ਉਹਨਾਂ ਵਾਸਤੇ ਕਿਹਾ ਗੁਰਬਾਣੀ ਦੇ ਸ਼ਬਦ ਨੇ, ਮੈਂ ਕੋਲੋਂ ਨਹੀਂ ਕਹਿ ਰਿਹਾ, ਨਾਨਕ ਕੱਚੜਿਆਂ ਸਿਓ ਤੋੜ ਢੂੰਡ ਸੱਜਣ ਸੰਤ ਪੱਕਿਆਂ, ਓਏ ਜਿਵੰਦੇ ਵਿਛੜੈ ਓਏ ਮੋਇਆ ਨਾ ਜਾਈ ਛੋੜ। ਇਹਦੇ ਕੀ ਅਰਥ ਕਰੋਗੇ? ਓਏ ਮੋਇਆ ਨਾ ਜਾਈ ਛੋੜ, ਕੀ ਅਰਥ ਕਰੋਗੇ? ਮਰਨ ਤੋਂ ਬਾਅਦ ਵੀ ਉਹ ਹਨ, ਭਾਵੇਂ ਉਹਦੇ ਵਿੱਚ ਲੀਨ ਹੋਏ ਪਏ ਨੇ, ਪਰ ਉਹਨਾਂ ਦੀ ਮਰਜ਼ੀ ਏ ਕਦੋਂ ਆਪਣੇ ਆਪ ਨੂੰ ਉਜਾਗਰ ਕਰ ਸਕਦੇ ਨੇ। ਹਾਲਾਂਕਿ ਉਹ ਆਮ ਨਹੀਂ ਹੋ, ਇਹ ਉਹ ਨਾਟਕ ਚੇਟਕ ਕੀ ਏ ਕੁਕਾਜਾ ਪ੍ਰਭ ਲੋਗਣ ਕਹਿ ਆਵਤ ਕਾਜਾ, ਆ ਇਸ ਤਰ੍ਹਾਂ ਦੀਆਂ ਗੱਲਾਂ ਤੇ ਉਦੋਂ ਸੁਣੀਦੀਆਂ ਜਦੋਂ ਕੋਈ ਮਹਾਂਪੁਰਸ਼ ਚੜ੍ਹਾਈ ਕਰ ਜਾਂਦਾ ਨਾ, ਤੇ ਜਿਹੜੀ ਪਿੱਛੇ ਲਾਈਨ ਲੱਗੀ ਹੁੰਦੀ ਏ ਉਹਦੇ ਬਈ ਕਦੋਂ ਇਹ ਬੈੱਡ ਖਾਲੀ ਹੋਵੇ ਤੇ ਅਸੀਂ ਚੜ੍ਹੀਏ ਇਹਦੇ ਉੱਤੇ, ਇਹ ਸੁਪਨੇ ਉਹਨਾਂ ਨੂੰ ਆਉਂਦੇ। ਉਹ ਕਹਿੰਦੇ ਵੀ ਬਾਬਾ ਜੀ ਰਾਤੀ ਸਾਨੂੰ ਮਿਲੇ ਸਨ, ਉਹਨਾਂ ਕਿਹਾ ਸੀ ਵੀ ਸਵੇਰੇ ਤੂੰ ਬਹਿ ਜੀ ਮੇਰੇ ਵਾਲੇ ਬੈੱਡ ਤੇ। ਦੂਜਾ ਆਉਂਦਾ ਆਉਂਦਾ ਉਹ ਕਹਿੰਦਾ ਮੈਨੂੰ ਵੀ ਕਿਹਾ ਸੀ, ਹੁਣ ਸਾਰੇ ਹੀ ਕਹੀ ਜਾਂਦੇ ਨੇ ਤੇ ਦੱਸੋ ਵੀ ਕਿਹਨੂੰ ਕਿਹਾ, ਸਾਰਿਆਂ ਨੂੰ ਕਹਿ ਦਿੱਤਾ? ਨਹੀਂ। ਇਸ ਤਰ੍ਹਾਂ ਦੇ ਨਾਟਕਾਂ ਚੇਟਕਾਂ ਦੀ ਕਹਾਣੀ ਅਸੀਂ ਆਪ ਬਣਾਉਂਦੇ ਹਾਂ, ਉਹ ਇਸ ਤਰ੍ਹਾਂ ਨਹੀਂ ਕਿਸੇ ਨੂੰ। ਉਹਨਾਂ ਦਾ ਜੀਵਨ ਹੋਰ ਪ੍ਰਕਾਰ ਦਾ ਹੈ। ਉਹਨਾਂ ਵਾਸਤੇ ਕਬੀਰ ਜੀ ਕਹਿੰਦੇ ਹਰ ਕੇ ਸੇਵਕ ਜੋ ਹਰ ਪਾਏ ਤਿੰਨ ਕੀ ਕਥਾ ਨਿਰਾਰੀ ਰੇ ਨਿਰਾਲੀ। ਕਿਵੇਂ ਚੱਲਣਗੇ ਤੁਸੀਂ ਜਾਣ ਹੀ ਨਹੀਂ ਸਕਦੇ, ਉਹਨਾਂ ਦੀ ਭਾਸ਼ਾ ਨੂੰ ਆਮ ਬੰਦਾ ਪਹਿਚਾਣ ਹੀ ਨਹੀਂ ਸਕਦਾ, ਵੇਖ ਨਹੀਂ ਸਕਦਾ, ਜਾਣ ਨਹੀਂ ਸਕਦਾ, ਨਿਰਾਰੀ ਕਥਾ ਹੈ। ਆਏ ਨਾ ਜਾਵੇ ਨਾ ਕਬਹੂ ਮਰਤੇ ਪਾਰ ਬ੍ਰਹਮ ਸੰਗਾਰੀ ਰੇ। ਉਹਦੇ ਨਾਲ ਇੱਕ ਮਿਕ ਹੋ ਗਿਆ, ਉਹਦੇ ਵਰਗੇ ਹੋ ਗਏ, ਉਹਦੇ ਵਿੱਚ ਲੀਨ ਹੋ ਗਏ। ਤਾਂ ਸਮੁੱਚਾ ਜਿਹੜਾ ਅੱਜ ਦਾ ਵਿਸ਼ਾ ਹੈ ਉਹਨੂੰ ਸੰਖੇਪ ਕਹਿ ਕੇ ਮੈਂ ਅਖਰੀ ਅਰਥ ਕਰਾਂ। ਕਲਗੀਆਂ ਵਾਲੇ ਪਾਤਸ਼ਾਹ ਕਹਿੰਦੇ ਸੰਸਾਰ ਇੱਕ ਖੇਡ ਹੈ, ਵਿਚਿੱਤਰ ਨਾਟਕ ਹੈ। ਇਸ ਨਾਟਕ ਵਿੱਚ ਆਪੋ ਆਪਣਾ ਹਿੱਸਾ ਪਾਠ ਖੇਡਣ ਵਾਸਤੇ ਮਨੁੱਖ ਆਇਆ, ਪਰ ਨਾਟਕ ਨੂੰ ਸੱਚ ਸਮਝ ਕੇ ਇਹਦੇ ਨਾਲ ਇੱਕ ਮਿਕ ਹੋ ਕੇ ਜੁੜ ਗਿਆ, ਔਰ ਉਸ ਜੁੜੇ ਹੋਏ ਭਰਮ ਵਿੱਚ ਪਏ ਹੋਏ ਮਨੁੱਖਾਂ ਦਾ ਜ਼ਿਕਰ ਇੱਥੇ ਕਰਦੇ ਨੇ। ਕਲਗੀਆਂ ਵਾਲੇ ਪਾਤਸ਼ਾਹ ਕਹਿੰਦੇ ਮਾਨਵ ਇੰਦਰ ਗਜਿੰਦਰ ਨਰਾ ਤਪ ਜੌਨ ਤਿਰਲੋਕ ਕੋ ਰਾਜ ਕਰਨਗੇ। ਮਾਨਵ ਦਾ ਅਰਥ ਹੈ ਮਨੁੱਖ, ਜਿਹਦੇ ਕੋਲ ਮਨ ਹੈ ਉਹਨੂੰ ਕਹਿੰਦੇ ਮਾਨਵ। ਜਿੰਨੇ ਮਾਨਵ ਨੇ, ਜਿੰਨੇ ਮਨੁੱਖ ਨੇ, ਇੰਦਰ ਔਰ ਇਹਨਾਂ ਮਨੁੱਖਾਂ ਦੇ ਵਿੱਚ, ਇਹ ਤੇ ਸਾਰੇ ਮਨੁੱਖ ਨੇ ਨਾ ਜਿਨ੍ਹਾਂ ਕੋਲ ਮਨ ਹੈ, ਪਰ ਇਹ ਸਾਰੇ ਇੰਦਰ ਨਹੀਂ। ਮਨ ਕਹਿੰਦਾ ਹੈ, ਮਨ ਚਾਹੁੰਦਾ ਹੈ ਵੀ ਅਮੀਰ ਹੋਵਾਂ, ਧਨ ਵਧੇ, ਮਨ ਚਾਹੁੰਦਾ ਪਰ ਹੈ ਨਹੀਂ ਕੋਲ। ਪਰ ਇੰਦਰ ਕੌਣ ਨੇ? ਇੰਦਰ ਦਾ ਅਰਥ ਹੈ ਉਹ ਮਾਨਵ, ਉਹ ਮਨੁੱਖ ਜਿਨ੍ਹਾਂ ਕੋਲ ਇੰਦਰੀਆਂ ਦੇ ਸੁੱਖ ਬਹੁਤ ਨੇ, ਵੇਖਣ ਦਾ ਸੁੱਖ ਬੜਾ ਹੈ, ਜੋ ਚਾਹੁਣ ਉਹ ਹੀ ਵੇਖ ਸਕਦੇ ਨੇ, ਇੰਨੀ ਤਾਕਤ ਹੈ ਉਹਨਾਂ ਕੋਲ, ਜੋ ਚਾਹੁਣ ਉਹ ਸੁਣ ਸਕਦੇ ਨੇ, ਜੋ ਚਾਹੁਣ ਉਹ ਖਾ ਸਕਦੇ ਨੇ, ਜਿੱਥੇ ਚਾਹੁਣ ਦੁਨੀਆਂ ਵਿੱਚ ਜਾ ਸਕਦੇ। ਤਾਕਤਾਂ ਬੜੀਆਂ ਨੇ, ਸਾਧਨ ਬੜੇ ਨੇ, ਪਦਾਰਥ ਬੜੇ, ਉਹਨਾਂ ਨੂੰ ਕਹਿੰਦੇ ਇੰਦਰ। ਕਲਗੀਆਂ ਵਾਲੇ ਕਹਿੰਦੇ ਜਿੰਨੇ ਮਨੁੱਖ ਤੇ ਜਿੰਨੇ ਅਮੀਰ ਮਨੁੱਖ, ਗਜ ਇੰਦਰ, ਗਜ ਦਾ ਅਰਥ ਹੈ ਹਾਥੀ, ਉਹ ਅਮੀਰ, ਉਹ ਇੰਦਰ ਰਾਜੇ, ਜਿਨ੍ਹਾਂ ਦੇ ਕੋਲ ਸਫ਼ਰ ਕਰਨ ਵਾਸਤੇ ਸਭ ਤੋਂ ਮਹਿੰਗੀ ਸਵਾਰੀ ਹੈ, ਜਿਵੇਂ ਤੁਸੀਂ ਅੱਜ ਕਹੋ ਵੀ ਵੱਧ ਤੋਂ ਵੱਧ ਮਹਿੰਗੀਆਂ ਗੱਡੀਆਂ ਨੇ, ਤੇ ਬੰਦਾ ਇੰਨਾ ਧਨ ਹੋ ਗਿਆ ਕਈਆਂ ਕੋਲ ਵੀ ਉਹ ਇਹ ਸੋਚਣ ਵਿੱਚ, ਇਸ ਚਿੰਤਾ ਵਿੱਚ ਪੈ ਗਏ ਵੀ ਕਿੰਨੇ ਵਾਲੀ ਲਈਏ, ਪਤਾ ਕਰੋ ਮੇਰੇ ਤੋਂ ਵੱਡੀ ਨਾ ਲੈ ਜਾਏ ਕੋਈ ਸ਼ਹਿਰ ਵਿੱਚ, ਕਿੰਨੇ ਕਰੋੜ ਦੀ ਹੈ। ਉਹਨਾਂ ਨੂੰ ਕਹਿੰਦੇ ਗਜ ਇੰਦਰ, ਵੱਡੇ ਵੱਡੇ ਮਹਿੰਗੇ ਹਾਥੀਆਂ ਤੇ ਸਵਾਰੀ ਕਰਨ ਵਾਲੇ। ਨਰਾ ਧਪ, ਨਰਾ ਆਦਪ, ਆਦਪ ਦਾ ਅਰਥ ਹੈ ਰਾਜੇ, ਨਰ ਚੱਕਰਵਰਤੀ ਰਾਜੇ, ਜਿਹੜੇ ਸਾਰੇ ਰਾਜਿਆਂ ਦੇ ਉੱਤੇ ਰਾਜ ਕਰਦੇ ਇਹ ਸਾਰੇ ਲੋਕ। ਜੌਨ, ਜੌਨ ਦਾ ਅਰਥ ਇਹ ਜਿੰਨੇ ਹਨ। ਤ੍ਰਿਲੋਕ ਕੋ ਰਾਜ, ਤਿੰਨਾਂ ਲੋਕਾਂ ਦਾ ਜਿਨ੍ਹਾਂ ਕੋਲ ਰਾਜ ਹੈ। ਹੁਣ ਕਰੈ, ਕਰੈ ਦਾ ਅਰਥ ਕਰ ਰਹੇ ਨੇ, ਵਰਤਮਾਨ, ਮੈਂ ਕੱਲ ਵੀ ਅਰਥ ਕੀਤੇ ਸਨ ਇਹ ਸ਼ਬਦ, ਹੁਣ ਵੀ ਕਰ ਰਹੇ ਨੇ। ਵਰਤਮਾਨ ਵਿੱਚ ਐਸੇ ਲੋਕ ਹਨ ਜਿਨ੍ਹਾਂ ਕੋਲ ਮਾਇਆ ਦੀ ਕੋਈ ਕਮੀ ਨਹੀਂ, ਚੱਕਰਵਰਤੀ ਰਾਜੇ ਨੇ, ਸਾਧਨਾ ਦੀ ਕੋਈ ਕਮੀ ਨਹੀਂ। ਕਰੈ, ਕਲਗੀਆਂ ਵਾਲੇ ਕਹਿੰਦੇ ਹੁਣ ਵੀ ਕਰ ਰਹੇ ਨੇ ਤੇ ਕਰਾਂਗੇ, ਆਉਣ ਵਾਲੇ ਸਮੇਂ ਵਿੱਚ ਵੀ ਕਰਨਗੇ। ਫਿਰ ਕਹਿੰਦੇ ਕੋਟ ਇਸ਼ਨਾਨ, ਕਈਆਂ ਕੋਲ ਇੰਨਾ ਧਨ ਹੈ ਧਾਰਮਿਕ ਬੰਦਿਆਂ ਕੋਲ ਵੀ ਕਾਰੋਬਾਰ ਬਹੁਤ ਵਧੀਆ ਤੇ ਇਸ਼ਨਾਨ ਸਾਰੇ ਥਾਵਾਂ ਤੇ ਕਰਕੇ ਆਉਂਦੇ ਨੇ ਵੀ ਕੋਈ ਰਹਿ ਨਾ ਜਾਏ। ਕੋਟ ਇਸ਼ਨਾਨ, ਫਿਰ ਉੱਥੇ ਜਾ ਕੇ ਗਜਾਦਿਕ ਦਾਨ, ਉੱਥੇ ਗਜ ਆਦਿਕ ਹਾਥੀਆਂ ਦਾ ਦਾਨ ਵੀ ਕਰਦੇ ਨੇ, ਬੜਾ ਦਾਨ ਵੀ ਕਰਦੇ, ਅਮੀਰ ਬੜੇ ਨੇ, ਗਜਾਦਿਕ ਦਾਨ। ਫਿਰ ਇਹ ਰਾਜੇ ਜਿਹੜੇ ਇਸ਼ਨਾਨ ਬੜੇ ਕਰਦੇ ਨੇ ਧਨ ਦੇ ਜ਼ੋਰ ਨਾਲ, ਹਾਥੀਆਂ ਦਾ ਦਾਨ ਵੀ ਕਰਦੇ ਨੇ। ਅਨੇਕ ਸਵੰਬਰ, ਸਵੰਬਰ ਦਾ ਅਰਥ ਹੈ ਰਾਜਕੁਮਾਰੀ ਨੂੰ ਸਵੰਬਰ ਵਿੱਚ ਵਰਨਾ, ਵਿਆਹ ਕਰਨਾ। ਇਹ ਪਹਿਲਾ ਤਰੀਕਾ ਹੁੰਦਾ ਸੀ ਸਵੰਬਰ ਕਰਨ। ਰਾਜਕੁਮਾਰੀ ਆਪ ਚੁਣਦੀ ਸੀ ਵੀ ਇਹਦੇ ਨਾਲ ਮੈਂ ਸ਼ਾਦੀ ਕਰਾਉਣੀ, ਉਹਨੂੰ ਕਹਿੰਦੇ ਸਵੰਬਰ। ਕਹਿੰਦੇ ਇਸ ਤਰ੍ਹਾਂ ਦੇ ਰਾਜੇ ਜਿਨ੍ਹਾਂ ਨੇ ਇੱਕ ਨਹੀਂ ਸੈਂਕੜੇ ਸਵੰਬਰ ਰਚਾਏ, ਸੈਂਕੜੇ ਸ਼ਾਦੀਆਂ ਕਰਾਈਆਂ, ਅਨੇਕ ਸਵੰਬਰ ਸਾਜ ਬਰੇਗੇ। ਬਰੇ ਦਾ ਅਰਥ ਹੈ ਵਰਨਾ, ਵਿਆਹ ਕਰਾਉਣਾ। ਹੁਣ ਕਰਾ ਰਹੇ ਨੇ ਗੁਰੂ ਗੋਬਿੰਦ ਸਿੰਘ ਕਹਿੰਦੇ, ਤੇ ਕਰੇਗੇ ਆਉਣ ਵਾਲੇ ਸਮੇਂ ਵਿੱਚ ਵੀ, ਬਰੇਗੇ ਵਰਨਗੇ ਵਿਆਹ ਕਰਨਗੇ। ਫਿਰ ਕਹਿੰਦੇ ਬ੍ਰਹਮ ਮਹੇਸ਼ਰ ਬਿਸ਼ਨ ਸਚੀ ਪਤ, ਅੱਗੇ ਦੇਵਤੇ ਗਿਣ ਦਿੱਤੇ, ਬ੍ਰਹਮਾ ਸ਼ਿਵਜੀ ਤੇ ਵਿਸ਼ਨੂੰ ਤੇ ਇੰਦਰ, ਚਾਰੇ ਸਚੀ ਪਤ ਦਾ ਅਰਥ ਇੰਦਰ। ਇਹ ਕਹਿੰਦੇ ਆਪ ਤੇ ਇਹਨਾਂ ਦੇ ਸੇਵਕ, ਇਹਦੇ ਅਰਥ ਤੇ ਇਹ ਹੀ ਬਣਨਗੇ ਨਾ। ਹੁਣ ਉਹ ਉਹਨਾਂ ਦੇ ਪੂਜਨੀਕ ਨੇ, ਦੇਵਤੇ ਨੇ। ਕਿਉਂ ਉਹਨਾਂ ਨੂੰ ਕਹਿ ਦਿੱਤਾ ਵੀ ਬ੍ਰਹਮ ਮਹੇਸ਼ਰ ਵਿਸ਼ਨ ਸਚੀ ਪਤ ਅੰਤ ਫਸੇ, ਅੰਤ ਨੂੰ ਫਸ ਜਾਣਗੇ ਸਾਰੇ, ਅੰਤ ਅਜੇ ਤਾਂ ਦੇ ਸਕਦੇ, ਕਿਉਂਕਿ ਦੇਵਤਿਆਂ ਦੀ ਇੱਕ ਅਥਾਰਿਟੀ ਹੈ, ਉਹ ਧਨ ਦੇ ਸਕਦੇ ਨੇ, ਜ਼ਿਆਦਾ ਦੇ ਸਕਦੇ ਨੇ। ਨਾਮ ਨਾਲ ਜਿਹੜਾ ਮਨੁੱਖ ਗੁਰੂ ਦੇ ਮਾਰਗ ਤੇ ਤੁਰਿਆ ਨਾ, ਹੋ ਸਕਦਾ ਉਹਦੇ ਕੋਲ ਇੰਨਾ ਧਨ ਨਾ ਆਵੇ, ਪਰ ਜਿਹੜਾ ਦੇਵਤਿਆਂ ਦੇਵੀਆਂ ਦੇ ਚੱਕਰ ਵਿੱਚ ਪੈਂਦਾ, ਉੱਥੇ ਰਿਧੀਆਂ ਸਿੱਧੀਆਂ ਦਾ ਮਾਰਾ ਬੁਕਾਰਾ ਜ਼ਿਆਦਾ ਹੁੰਦਾ। ਉਹਨੂੰ ਕਹਿੰਦੇ ਵੀ ਇਹ ਕਿਉਂ ਕਿਹਾ ਵੀ ਅੰਤ ਫਸੇ, ਅੰਤ ਨੂੰ ਫਸ ਜਾਣਗੇ, ਜਮਾਂ ਦੀ ਫਾਹੀ ਪੈ ਜਾਏਗੀ, ਕਿਉਂਕਿ ਦੇਵਤੇ ਆਪ ਵਰ ਦਿੰਦੇ ਰਹੇ, ਪਦਾਰਥ ਵੰਡਦੇ ਰਹੇ, ਤੇ ਜਿਹੜੇ ਲੈਣ ਵਾਲੇ ਸਨ ਉਹ ਪਦਾਰਥ ਮੰਗਦੇ ਰਹੇ ਤੇ ਲੈਂਦੇ ਰਹੇ। ਨਾ ਉਹਨਾਂ ਦੇਵਤਿਆਂ ਨੇ ਕਿਹਾ ਵੀ ਨਾਮ ਨਾਲ ਜੁੜੋ, ਤੇ ਨਾ ਮੰਗਣ ਵਾਲੇ ਨਾਮ ਨਾਲ ਜੁੜੇ, ਨਾਮ ਤੋਂ ਪਾਸੇ ਰਹਿ ਗਏ, ਜੁੜੇ ਨਹੀਂ ਨਾ ਚਰਨ ਕਮਲਾਂ ਨਾਲ, ਨਾਮ ਨਹੀਂ ਉਹਨਾਂ ਵਿੱਚ। ਤੇ ਮੈਂ ਇੱਥੇ ਬੇਨਤੀ ਕਰਾਂ, ਜੇ ਉਹ ਤਰੀਕਾ ਅਸੀਂ ਵੀ ਵਰਤ ਲਿਆ, ਜੇ ਉਹ ਹੀ ਤਰੀਕਾ ਦੇਵਤਿਆਂ ਦਾ ਤੇ ਦੇਵਤਿਆਂ ਦੇ ਪੁਜਾਰੀਆਂ ਦਾ, ਬਈ ਗਏ ਫੁੱਲ ਚੜਾਏ, ਸੰਸਾਰ ਮੰਗਿਆ ਤੇ ਮੋੜ ਆਏ, ਜੇ ਉਹ ਤਰੀਕਾ ਅਸੀਂ ਵੀ ਗੁਰੂ ਨਾਲ ਵਰਤ ਲਿਆ, ਤੇ ਫਿਰ ਜਿਹੜੀ ਫਾਈ ਉਹਨਾਂ ਦੇ ਗਲ ਵਿੱਚ ਪੈਣੀ, ਪੈਣੀ ਸਾਡੇ ਵੀ ਆਏ, ਆਪਾਂ ਕੋਈ ਸੋਨੇ ਦੇ ਥੋੜੀ ਬਣੇ, ਪੰਜ ਤੱਤਾਂ ਦੇ ਉਹ ਨੇ, ਪੰਜਾਂ ਦੇ ਆਪਾਂ। ਜੇ ਉਹ ਹੀ ਤਰੀਕਾ ਅਸੀਂ ਵੀ ਵਰਤਿਆ, ਵੀ ਆਏ ਗੁਰਦੁਆਰੇ ਤੇ ਅੱਗੇ ਰੱਖੇ ਫੁੱਲ ਚਾਰ, ਮੈਂ ਇਹਨਾਂ ਕਰਮਾਂ ਤੋਂ ਰੋਕ ਨਹੀਂ ਰਿਹਾ, ਇਹ ਖਿਆਲ ਰੱਖਣਾ, ਇਹ ਸ਼ਰਧਾ ਦੇ ਸੂਚਕ ਹੈਣ। ਤੁਸੀਂ ਪਿਆਰ ਨਾਲ ਗੁਰੂ ਅੱਗੇ ਫੁੱਲ ਚੜਾਓ, ਮਾਇਆ ਚੜਾਓ, ਚੰਗੀ ਗੱਲ, ਮਾੜੀ ਨਹੀਂ, ਦੇਗ ਕਰਾਓ, ਰੁਮਾਲਾ ਸਾਹਿਬ ਦਿਓ, ਕੋਈ ਸੇਵਾ ਕਰੋ, ਪਰਿਕਰਮਾ ਕਰੋ। ਪਰ ਮੈਂ ਇੱਕ ਜਿਹੜੀ ਗੱਲ ਅੱਜ ਕਲਗੀਆਂ ਵਾਲੇ ਕਹਿ ਰਹੇ ਨੇ, ਉਹ ਕਹਿੰਦੇ ਭਾਈ ਤੁਸੀਂ ਵੀ ਇਹ ਕੁਝ ਕਰ ਲਿਆ, ਫੁੱਲ ਚੜਾ ਲਏ, ਜਕਾਰਾ ਛੱਡ ਦਿੱਤਾ, ਦੇਗ ਕਰਾ ਲਈ, ਕਿਉਂਕਿ ਆਪਣੀ ਵੀ ਗੱਲ ਕਰੀਏ ਨਾ ਵਿੱਚ, ਸਭ ਕੁਝ ਕਰ ਲਿਆ, ਤੇ ਜੇ ਤੁਸੀਂ ਨਾਮ ਨਾਲ ਨਾ ਜੁੜੇ, ਬਾਣੀ ਨਾਲ, ਸ਼ਬਦ ਨਾਲ, ਸਿੱਖੀ ਨਾਲ ਨਾ ਜੁੜੇ, ਤੇ ਜਿਹੜੀ ਫਾਈ ਉਹਨਾਂ ਦੇਵਤਿਆਂ ਦੇ ਸੇਵਕਾਂ ਦੇ ਗਲ ਵਿੱਚ ਪੈਣੀ, ਭਾਈ ਤੁਹਾਡੇ ਵੀ ਪਏਗੀ, ਕੋਈ ਇਹਦੇ ਵਿੱਚ ਲਿਹਾਜ਼ ਨਹੀਂ ਹੈ। ਮੈਂ ਤਾਂ ਤੁਹਾਨੂੰ ਕਹਿ ਰਿਹਾ, ਮੈਂ ਰੋਕ ਨਹੀਂ ਰਿਹਾ, ਕਿਉਂਕਿ ਇਹ ਗੱਲ ਬੜੀ ਘੱਟ ਕਹੀ ਜਾਂਦੀ ਹੈ, ਤੁਹਾਨੂੰ ਥੋੜੀ ਜਿਹੀ ਕਿਤੇ ਕਿਤੇ ਚੁੱਭੇਗੀ ਜ਼ਰੂਰ, ਵੀ ਇਹ ਨਵਾਂ ਇਤਿਹਾਸ ਹੈ ਕੋਈ, ਵੀ ਅੱਜ ਤੱਕ ਤੇ ਸਾਰਿਆਂ ਨੇ ਇਹ ਕਿਹਾ ਵੀ ਤੁਹਾਡੇ ਬੰਧਨ ਟੁੱਟ ਗਏ ਨੇ ਤੇ ਸਾਰੀ ਚੜ੍ਹਦੀ ਕਲਾ ਸੱਚਖੰਡ ਤੁਹਾਡਾ ਹੀ ਹੁਣ। ਨਹੀਂ, ਗੁਰੂ ਨੇ ਜੋ ਕੁਝ ਕਿਹਾ ਉਹ ਮੰਨਣਾ ਵੀ ਪਏਗਾ, ਇਹ ਨਹੀਂ ਅਸੀਂ ਪੈਸੇ ਚੜਾ ਕੇ ਤੇ ਗੁਰਦੁਆਰੇ ਦੇ ਮਾਲਕ ਬਣ ਜਾਂਗੇ, ਅਸੀਂ ਹੋਰ ਕੁਝ ਨਹੀਂ ਕਰ ਸਕਦੇ, ਘੱਟੋ ਘੱਟ ਗੁਰਦੁਆਰੇ ਦੇ ਵਿੱਚ ਆਉਣ ਦੀ ਜਾਚ ਜ਼ਰੂਰ ਸਿੱਖੀਏ, ਜਦੋਂ ਗੁਰਦੁਆਰੇ ਆਉਣਾ ਕਿਵੇਂ ਆਉਣਾ, ਕਿੰਨੀ ਸ਼ਰਧਾ ਨਾਲ, ਕਿੰਨੇ ਪਿਆਰ ਨਾਲ, ਕਿਸ ਤਰ੍ਹਾਂ ਦੇ ਵਸਤਰ ਪਾ ਕੇ ਆਉਣੇ ਨੇ, ਇਹ ਜ਼ਰੂਰੀ ਹੈ। ਫਿਰ ਅਸੀਂ ਗੁਰੂ ਦੀ ਗੱਲ ਜ਼ਿਆਦਾ ਨਹੀਂ ਤੇ ਇੱਕ ਸ਼ਬਦ ਰੋਜ਼ ਦਾ ਜ਼ਰੂਰ, ਚਲੋ ਕੰਮ ਹੈ ਜੇ ਕਿਸੇ ਨੂੰ, ਵੈਸੇ ਤਾਂ ਕੰਮ ਦੀ ਕੋਈ ਗੱਲ ਨਹੀਂ, ਇਹ ਸਾਰੇ ਬਹਾਨੇ ਨੇ ਵੀ ਅੱਜ ਕੱਲ੍ਹ ਬਿਜੀ ਜ਼ਮਾਨਾ, ਜਦੋਂ ਦੀ ਦੁਨੀਆ ਬਣੀ ਉਦੋਂ ਦੇ ਵਿਅਸਤ ਸਮਾਂ, ਮਨੁੱਖ ਜਿੰਨਾ ਮਰਜ਼ੀ ਕੰਮ ਵਧਾ ਲਵੇ, ਜਿੰਨਾ ਮਰਜ਼ੀ ਘਟਾ ਲਏ, ਕੋਈ ਫਰਕ ਨਹੀਂ ਪੈਂਦਾ। ਪਰ ਸਿੱਖ ਦਾ ਫਰਜ਼ ਜਿੱਥੇ ਉਹ ਗੁਰੂ ਨੂੰ ਮੱਥਾ ਟੇਕਦਾ, ਜਿੱਥੇ ਪਰਿਕਰਮਾ ਕਰਦਾ, ਨਿਯਮ ਬਣਾ ਲਵੇ ਵੀ ਮੈਂ ਜੇ ਰੋਜ਼ ਨਹੀਂ ਕਥਾ ਸੁਣ ਸਕਦਾ ਤੇ ਇੱਕ ਦਿਨ ਹਫ਼ਤੇ ਵਿੱਚ ਇੱਕ ਦਿਨ ਸਾਰੀ ਸੁਣੇ ਅਤੇ ਸਾਰੀ ਸੁਣੇ, ਅੱਧ ਵਿੱਚ ਨਾ ਸੁਣੇ। ਆਹ ਜਿਹੜੇ ਤੁਸੀਂ ਅੱਧ ਵਿੱਚ ਉੱਠ ਕੇ ਜਾਂਦੇ ਹੋ ਨਾ, ਸੱਚ ਜਾਣੋ, ਬੜਾ ਦੁੱਖ ਆਉਂਦਾ ਵਿੱਚੋਂ ਛੱਡ ਕੇ ਜਾਣਾ। ਇਸ ਲਈ ਮੈਂ ਹੁਣ ਬਹੁਤਾ ਨਹੀਂ ਕਹਿੰਦਾ, ਨਹੀਂ ਤਾਂ ਪਹਿਲਾਂ ਮੈਂ ਕਹਿੰਦਾ ਹੁੰਦਾ ਸੀ ਬਈ ਜਿਨ੍ਹਾਂ ਨੇ ਪੂਰਾ ਸਮਾਂ ਬਹਿਣਾ ਬਹਿ ਜਾਓ, ਅਤੇ ਜਿਨ੍ਹਾਂ ਨੇ ਵਿੱਚੋਂ ਉੱਠ ਕੇ ਜਾਣਾ ਭਾਈ ਪਹਿਲਾਂ ਚਲੇ ਜਾਓ, ਦੂਜਿਆਂ ਨੂੰ ਤੰਗ ਨਾ ਕਰਨਾ, ਕਿਉਂਕਿ ਇਹ ਤੁਹੀਨ ਹੈ। ਕੀਰਤਨ ਦਾ ਵਿਸ਼ਾ ਤੁਸੀਂ ਕੀਰਤਨ ਸੁਣ ਰਹੇ ਹੋ, ਇੱਕ ਸ਼ਬਦ ਕੀਰਤਨ ਦਾ ਜ਼ਰੂਰ ਸੁਣੋ, ਪੰਜ ਸੱਤ, ਜ਼ਿਆਦਾ ਦਸ ਮਿੰਟ ਦਾ ਹੋਵੇਗਾ। ਅਤੇ ਜੇ ਸਾਡੇ ਕੋਲ ਦਸ ਮਿੰਟ ਵੀ ਨਹੀਂ ਗੁਰੂ ਦੀ ਗੱਲ ਸੁਣਨ ਵਾਸਤੇ, ਤਾਂ ਫਿਰ ਤਾਂ ਆਪਾਂ ਆਪਣੇ ਨਾਲੋਂ ਬਾਹਰਲੇ ਠੀਕ ਨੇ, ਜਿਹੜੇ ਬਾਹਰਲੇ ਗੇਟ 'ਤੇ ਸੜਕ 'ਤੇ ਸੜਕ ਨੂੰ ਹੱਥ ਲਾ ਕੇ ਤੁਰ ਜਾਂਦੇ। ਜਦੋਂ ਆਪਾਂ ਸੇਰ ਹੀ ਨਵਾਉਣਾ, ਚਲੋ ਚੰਗੀ ਗੱਲ ਹੈ, ਨਵਾ ਦੇਣਾ ਚਾਹੀਦਾ, ਕੁਝ ਨਾ ਕੁਝ ਸੁਣੀਏ, ਸਮਝੀਏ ਕੁਝ ਹੈ ਕੀ। ਹਜ਼ੂਰ ਕਹਿੰਦੇ ਨੇ ਇਹ ਸਾਰੇ ਦੇਵਤੇ ਸੱਚੀ ਪਤ ਸਮੇਤ ਇੰਦਰ ਦੇ ਅੰਤ ਫਸੇ ਜਮ ਫਾਸ ਭਰੇਂਗੇ। ਨਾਮ ਨਹੀਂ ਸੀ ਇਹਨਾਂ ਕੋਲ, ਇਹਨਾਂ ਨੇ ਨਾਮ ਨਹੀਂ ਜਪਿਆ, ਸਿਮਰਨ ਨਹੀਂ ਕੀਤਾ, ਗੁਰੂ ਦੇ ਵਾਲੇ ਨਹੀਂ ਬਣੇ, ਗੁਰੂ ਦੀ ਮਤ ਧਾਰਨ ਨਹੀਂ ਕੀਤੀ, ਗੁਰੂ ਦੀ ਕਿਰਪਾ ਪ੍ਰਾਪਤ ਨਹੀਂ ਕੀਤੀ, ਰਹਿਮਤ ਨਹੀਂ ਮਿਲੀ, ਜਮਾਂ ਦੀ ਫਾਈ ਵਿੱਚ ਪੈ ਗਏ। ਅਖੀਰ ਤੇ ਬਚਨ ਕੀਤਾ, ਜੇ ਨਰ ਸ੍ਰੀ ਪਤ ਕੇ ਪ੍ਰਸ ਹੈ ਪਗ, ਪ੍ਰਸ ਦਾ ਅਰਥ ਹੈ ਪਰਸਨਾ, ਸ੍ਰੀ ਪਤ ਦਾ ਅਰਥ ਹੈ ਪਰਮਾਤਮਾ ਅਕਾਲ ਪੁਰਖ। ਜਿਨ੍ਹਾਂ ਮਨੁੱਖਾਂ ਨੇ ਸ੍ਰੀ ਪਤ ਅਕਾਲ ਪੁਰਖ ਵਾਹਿਗੁਰੂ ਦੇ ਚਰਨ ਪਰਸੇ ਨੇ, ਪਰਸ ਹੈ ਪਗ, ਪਗ ਦੇ ਅਰਥ ਨੇ ਪੈਰ, ਅਕਾਲ ਪੁਰਖ ਦੇ ਪੈਰ ਕਿਵੇਂ ਪਰਸਾਂਗੇ, ਅਕਾਲ ਪੁਰਖ ਦੇ ਪੈਰ ਪਰਸਨੇ ਨੇ, ਪਿਆਰ ਨਾਲ ਜਪਜੀ ਸਾਹਿਬ ਪੜ੍ਹਨਾ ਤੇ ਪਿਆਰ ਨਾਲ ਉਹਨੂੰ ਸੁਣਨਾ, ਧਿਆਨ ਨਾਲ ਆਪ ਪੜ੍ਹਨਾ ਤੇ ਆਪ ਹੀ ਸੁਣਨਾ, ਪਿਆਰ ਨਾਲ ਨਾਮ ਜਪਣਾ ਤੇ ਉਹਨੂੰ ਸੁਣਨਾ, ਇਹਨੂੰ ਕਹਿੰਦੇ ਨੇ ਅਕਾਲ ਪੁਰਖ ਦੇ ਚਰਨ ਪਰਸਨੇ। ਹੋਰ ਕੋਈ ਤਰੀਕਾ ਨਹੀਂ ਹੈ, ਹੋਰ ਕੋਈ ਤਰੀਕਾ ਨਹੀਂ, ਬਾਣੀ ਨਾਲ ਸੁਰਤ ਜੋੜਨੀ ਹੀ ਚਰਨ ਜਿਨ੍ਹਾਂ ਨੇ ਪਰਸੇ ਨੇ। ਸਾਹਿਬ ਕਹਿੰਦੇ ਤੇ ਨਰ ਫੇਰ ਨਾ ਦੇਹੇ ਧਰਾਂਗੇ, ਉਹ ਪਰਤ ਕੇ ਦੇਹ ਦੇ ਦੁੱਖਾਂ ਵਿੱਚ ਨਹੀਂ ਆਉਂਦੇ, ਕਿਉਂਕਿ ਦੇਹ ਇੱਕ ਦੁੱਖ ਹੈ। ਭਾਵੇਂ ਇਹਦੇ ਰਾਹੀਂ ਅਸੀਂ ਮੁਕਤ ਹੋ ਸਕਦੇ ਹਾਂ, ਪ੍ਰਾਪਤੀਆਂ ਹੋ ਸਕਦੀਆਂ, ਪਰ ਇਹਦੇ ਦੇਹ ਦੇ ਕੁਝ ਇਸ ਤਰ੍ਹਾਂ ਦੇ ਦੁੱਖ ਵੀ ਨੇ, ਇਹਦੇ ਵਿੱਚ ਵਿਕਾਰ ਵੀ ਨੇ, ਭੁੱਖ ਵੀ ਹੈ, ਨੀਂਦ ਵੀ ਹੈ, ਪਿਆਸ ਕਈ ਤਰ੍ਹਾਂ ਦੀ। ਤਾਂ ਜਿਨ੍ਹਾਂ ਮਨੁੱਖਾਂ ਨੇ, ਗਲਗੀਆਂ ਵਾਲੇ ਪਾਤਸ਼ਾਹ ਕਹਿੰਦੇ, ਅਕਾਲ ਪੁਰਖ ਦੇ ਚਰਨਾਂ ਨਾਲ ਸੁਰਤ ਜੋੜੀ ਹੈ, ਉਹ ਸਾਰੇ ਬਹੁਤ ਮਹਾਨ ਨੇ, ਉਹ ਪਰਤ ਕੇ ਦੇਹ ਵਿੱਚ ਨਹੀਂ ਆਉਣਗੇ। ਇਹ ਸਵੱਈਆ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਉਚਾਰਨ ਕੀਤਾ। ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ।